ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਦੋਲਨ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ ਭਗਤ ਵਸ਼ਲ ਸੁਨ ਹੋ ਤਹੋ ਨਿਰਾਸ ਹਿਰਦੈ ਪਤਤ ਪਾਵਨ ਸੁਨ ਆਸਾ ਉਰ ਧਾਰ ਅੰਤਰਜਾਮੀ ਸੁਨ ਕੰਪਤ ਹੋ ਅੰਤਰਗਤ ਦੀਨ ਕੈ ਦਿਆਲ ਸੁਨ ਭੈ ਭ੍ਰਮ ਟਾਰ ਜਲ ਧਰ ਸੰਗਮ ਕੈ ਅਫਲ ਸਿੰਬਲ ਦ੍ਰੁਮ ਚੰਦਨ ਸੁਗੰਧ ਸੰਬੰਧ ਮਲਗਾਰ ਆਪਣੀ ਕਰਨੀ ਕਰ ਨਰਕ ਹੂ ਨਾ ਪਾਵੋ ਠੋਰ ਤੁਮਰੇ ਬਿਰਦ ਕਰ ਆਸਰੋ ਸੰਭਾਰ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹੀ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ ਜਬ ਗੁਰ ਬੋਲੈ ਤਬ ਬਿਸਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਧਪ ਮੇਰਾ ਸਖਾ ਸਖਾਏ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾ ਵਿਦ ਤੁਮ ਹਰ ਜਾਣ ਹੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ ਸਤਨਾਮ ਸ੍ਰੀ ਵਾਹਿਗੁਰੂ ਜੀ ਰਾਗ ਆਸਾ ਮਹੱਲਾ ਪਹਿਲਾ ਸ਼ੰਤ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਸਭਨੀ ਥਾਈ ਜਿੱਥੇ ਹਉ ਜਾਈ ਸਾਚਾ ਸਿਰਜਣ ਹਾਰ ਜੀਓ ਸਭਨਾ ਕਾ ਦਾਤਾ ਕਰਮ ਵਿਧਾਤਾ ਦੁਖ ਵਿਸਾਰਣ ਹਾਰ ਜੀਓ ਦੁਖ ਵਿਸਾਰਣ ਹਾਰ ਸੁਆਮੀ ਕੀਤਾ ਜਾ ਕਾ ਹੋਵੇ ਕੋਟ ਕੋਟ ਅੰਤਰ ਪਾਪਾਂ ਕੇਰੇ ਏਕ ਘੜੀ ਮਹਿ ਖੋਵੈ ਹੰਸ ਸੇ ਹੰਸਾ ਬੱਗ ਸੇ ਬੱਗਾ ਘਟ ਘਟ ਕਰੇ ਵਿਚਾਰ ਜੀਓ ਤੂੰ ਸਭਨੀ ਥਾਈ ਜਿੱਥੇ ਹਉ ਜਾਈ ਸਾਚਾ ਸਿਰਜਣ ਹਾਰ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਅੰਤਰਜਾਮੀ ਜੋਤ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਜ਼ੂਰ ਦੇ ਦਸਾਂ ਸਰੂਪਾਂ ਦੇ ਆਤਮਿਕ ਗਿਆਨ ਸਰੂਪ ਚਵਰ ਛਤਰ ਤਖਤ ਦੇ ਮਾਲਕ ਧੁਰ ਕੀ ਬਾਣੀ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਅਤੇ ਕਲਿਆਣਕਾਰੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰਮੁਖ ਮਾਈ ਪਾਈ ਵਿੜਭਾਗੀ ਸਤਸੰਗੀ ਜਨੋ ਸ਼ਾਮ ਦੇ ਸਮੇਂ ਦੇ ਦੀਵਾਨ ਅੰਦਰ ਗੁਰੂ ਦਰਬਾਰ ਦੀ ਮਰਿਆਦਾ ਮੁਤਾਬਕ ਸੋਦਰ ਰਹਿਰਾਜ ਸਾਹਿਬ ਜੀ ਦੇ ਪਾਠ ਉਪਰੰਤ ਆਰਤੀ ਆਰਤਾ ਅਤੇ ਹੋਰ ਸ਼ਬਦਾਂ ਦਾ ਕੀਰਤਨ ਅਤੇ ਅਤਿ ਸਤਿਕਾਰਯੋਗ ਸ਼੍ਰੀਮਾਨ ਗਿਆਨੀ ਅਵਤਾਰ ਸਿੰਘ ਜੀ ਬੱਧਨੀ ਕਲਾਂ ਵਾਲਿਆਂ ਦੇ ਪਾਸੋਂ ਗੁਰ ਸ਼ਬਦ ਦੀ ਵਿਚਾਰ ਆਪ ਜੀ ਨੇ ਸਰਵਣ ਕਰਕੇ ਆਪਣੇ ਮਨਾਂ ਨੂੰ ਹਰੇ ਭਰੇ ਕੀਤਾ ਹੈ। ਹੁਣ ਜੋ ਇਸ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਬਾਣੀ ਦੀ ਲੜੀਵਾਰ ਕਥਾ ਆਰੰਭ ਹੈ, ਰੋਜ਼ਾਨਾ ਦੀ ਤਰ੍ਹਾਂ ਸਰਵਣ ਕਰਕੇ ਹੋਰ ਲਾਹਾ ਪ੍ਰਾਪਤ ਕਰੀਏ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਬੜੇ ਸੁੰਦਰ ਬਚਨ ਲਿਖੇ ਹਨ ਸਾਨੂੰ ਸਿੱਖਿਆ ਦੇਣ ਲਈ। ਵਾਹਿਗੁਰੂ ਨੂੰ ਮੁਖਾਤਬ ਹੋ ਕੇ ਬੇਨਤੀ ਕਰਦੇ ਨੇ ਕਿ ਹਵਾਏ ਬੰਦਗੀ ਅਵਰਧ ਦਰ ਵਜੂਦ ਮਰਾ, ਵਾਗਰ ਨੈ ਜ਼ੌ ਕੇ ਚੁਨੀ ਆਮਦਨ ਨਬੂਦ ਮਰਾ। ਹੇ ਵਾਹਿਗੁਰੂ ਜੀ, ਤੁਹਾਡੀ ਭਗਤੀ ਦੀ ਇੱਛਾ, ਤੁਹਾਡੇ ਸਿਮਰਨ ਦੀ ਸਿੱਖ, ਤੁਹਾਡੇ ਭਜਨ ਦੀ ਤਮੰਨਾ, ਤੁਹਾਡੀ ਬੰਦਗੀ ਦੀ ਸਧਰ ਮੈਨੂੰ ਇਸ ਮਨੁੱਖਾ ਵਜੂਦ ਵਿੱਚ ਲੈ ਕੇ ਆਈ ਹੈ। ਨਹੀਂ ਤਾਂ ਸਿਮਰਨ ਤੋਂ ਬਗੈਰ ਜਿਹੜਾ ਇਹ ਮਨੁੱਖਾ ਸਰੀਰ ਹੈ, ਇਸ ਨੂੰ ਧਾਰ ਕੇ ਆਉਣ ਦਾ ਕੋਈ ਪ੍ਰਯੋਜਨ ਨਹੀਂ ਹੈ। ਔਰ ਇਸੇ ਤਰ੍ਹਾਂ ਅਗਲਾ ਬਚਨ ਕਹਿੰਦੇ ਨੇ, ਖੁਸ਼ ਬਵਦ ਉਮਰ ਕੇ ਦਰ ਯਾਦ ਦੇ ਗੁਜ਼ਰਦ, ਵਰਨਹ ਚੇ ਹਾਸਲ ਅਸਤ ਅਜੀ ਗੁੰਬਦ ਕਬੂਦ ਮਰਾ। ਭਾਈ ਸਾਹਿਬ ਕਹਿੰਦੇ ਨੇ, ਉਮਰ ਦਾ ਉਹ ਹਿੱਸਾ ਜਿਹੜਾ ਸਾਈਂ ਪਰਮਾਤਮਾ ਦੀ ਯਾਦ ਵਿੱਚ ਗੁਜ਼ਰਦਾ ਹੈ, ਬਤੀਤ ਹੁੰਦਾ ਹੈ, ਉਹ ਖੁਸ਼ ਬਵਦ ਹੈ, ਸਫਲਾ ਹੈ, ਲਾਹੇਵੰਦਾ ਹੈ। ਜੇ ਉਮਰ ਦਾ ਕੁਝ ਵੀ ਹਿੱਸਾ, ਥੋੜ੍ਹਾ ਬਹੁਤਾ ਸਮਾਂ ਵੀ ਪਰਮਾਤਮਾ ਅਕਾਲ ਪੁਰਖ ਦੀ ਇਬਾਦਤ ਵਿੱਚ, ਉਸ ਦੀ ਯਾਦ ਵਿੱਚ, ਉਸ ਦੇ ਭਜਨ ਵਿੱਚ ਨਹੀਂ ਬਤੀਤ ਹੁੰਦਾ, ਤਾਂ ਫਿਰ ਨੀਲੇ ਗੁੰਬਦ ਹੇਠ, ਮਤਲਬ ਕਿ ਨੀਲੇ ਅਸਮਾਨ ਹੇਠ, ਇਹ ਮਨੁੱਖ ਜਨਮ ਧਾਰ ਕੇ ਆਉਣ ਦਾ ਕੋਈ ਮਤਲਬ ਨਹੀਂ। ਇਸ ਵਾਸਤੇ ਤਨ ਚੇਤਨ ਚੇਤਨ ਹੇਤ ਦਿਓ, ਨੈ ਭੋਗਨ ਹੇਤ ਜਗਦੀਸ਼ ਦਿਓ। ਮਨੁੱਖਾ ਸਰੀਰ ਕੇਵਲ ਭੋਗਾਂ ਵਾਸਤੇ ਨਹੀਂ ਮਿਲਿਆ, ਭੋਗ ਪਦਾਰਥ ਟੇਢੀਆਂ ਮੇਢੀਆਂ ਜੂਨਾਂ ਵਿੱਚ ਵੀ ਪ੍ਰਾਪਤ ਨੇ, ਪੰਛੀਆਂ ਦੇ, ਪਸ਼ੂਆਂ ਦੇ ਬੱਚੇ ਹੁੰਦੇ ਨੇ, ਸੂਰਾਂ ਦੇ 12-12 ਬੱਚੇ ਹੁੰਦੇ ਨੇ। ਕੇਵਲ ਸੰਤਾਨ ਪੈਦਾ ਹੋ ਜਾਣੀ, ਖਾਣ ਪੀਣ ਨੂੰ ਪਦਾਰਥ ਮਿਲ ਜਾਣੇ, ਰਹਿਣ ਨੂੰ ਮਕਾਨ ਮਿਲ ਜਾਣੇ, ਪਹਿਨਣ ਨੂੰ ਵਸਤਰ ਮਿਲ ਜਾਣੇ, ਇਹ ਕੋਈ ਦੁਰਲੱਭ ਚੀਜ਼ਾਂ ਨਹੀਂ ਹਨ। ਮਨੁੱਖਾ ਜਨਮ ਦੁਰਲੱਭ ਤਾਂ ਹੈ ਕਿ ਇਹਦੇ ਵਿੱਚ ਸ੍ਰੇਸ਼ਟ ਬੁੱਧ ਹੋਣ ਕਰਕੇ ਬੰਦਗੀ ਕੀਤੀ ਜਾ ਸਕਦੀ ਹੈ। ਜੇ ਬੰਦਗੀ ਨਹੀਂ ਕਰਦਾ ਤਾਂ ਫਿਰ ਸਮਝੋ ਕਿ ਦੁਰਲੱਭਤਾ ਨੂੰ ਪਛਾਣਿਆ ਨਹੀਂ, ਫਿਰ ਇਹ ਦੁਰਲੱਭ ਨਹੀਂ। ਸਗੋਂ ਸਤਿਗੁਰਾਂ ਨੇ ਇੱਥੋਂ ਤੱਕ ਬਚਨ ਕੀਤੇ ਨੇ ਕਿ ਪਸ਼ੂ ਮਿਲੇ ਚੰਗਿਆਈਆਂ, ਖੜ ਖਾਵਹਿ ਅੰਮ੍ਰਿਤ ਦੇਹ, ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਹਜ਼ੂਰ ਕਹਿੰਦੇ ਨੇ, ਪਸ਼ੂਆਂ ਨੂੰ ਵੀ ਵਡਿਆਈਆਂ ਦਿੱਤੀਆਂ ਜਾਂਦੀਆਂ, ਕਿਉਂਕਿ ਖੜ ਤੂੜੀ ਤੰਦ ਖਾ ਕੇ ਅੰਮ੍ਰਿਤ ਵਰਗਾ ਦੁੱਧ ਦਿੰਦੇ ਨੇ, ਤੇ ਜਿਹੜਾ ਪਸ਼ੂ ਮਨੁੱਖ ਹੈ, ਨਾਮ ਤੋਂ ਸੱਖਣਾ ਵਿਹੂਣਾ, ਇਹਦੇ ਜਿੰਨੇ ਕਰਮ ਹਨ ਤ੍ਰਿਗਾਕਾਰ ਹਨ, ਇਹਦਾ ਜਿਉਣਾ ਵੀ ਤ੍ਰਿਗ ਹੈ ਬਿਨਾਂ ਸਿਮਰਨ ਤੋਂ, ਕਿਉਂਕਿ ਇਹਦਾ ਸਰੀਰ ਕਿਸੇ ਕੰਮ ਨਹੀਂ ਆਉਂਦਾ, ਪਸ਼ੂ ਮਰੇ ਹੋਏ ਵੀ ਕੰਮ ਆ ਜਾਂਦੇ ਨੇ। ਪਸ਼ੂ ਮਰੇ 10 ਕਾਜ ਸਵਾਰ ਹੈ, ਨਰੂ ਮਰੇ ਨਰ ਕਾਮ ਨਾ ਆਵੇ। ਮਨੁੱਖ ਮਰ ਜੇ ਇਹਦਾ ਸਰੀਰ ਕਿਤੇ ਕੰਮ ਨਹੀਂ ਆਉਂਦਾ। ਇਸ ਵਾਸਤੇ ਸਾਰ ਕੁਤਾਵਲੀ ਦਾ ਕਰਤਾ ਲਿਖਦਾ ਹੈ ਕਿ ਨਿੰਦਰਾ ਭੋਜਨ ਭੋਗ ਭੈ ਯਾ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾ ਪਸ ਜਾਣ। ਨੀਂਦ ਲੈਣੀ ਔਰ ਭੋਜਨ ਖਾਣਾ ਪੀਣਾ, ਵਿਕਾਰਾਂ ਨੂੰ ਭੋਗਣਾ, ਕਿਸੇ ਤੋਂ ਡਰਨਾ ਤੇ ਕਿਸੇ ਨੂੰ ਡਰਾਉਣਾ, ਇਹ ਮਨੁੱਖ ਤੇ ਪਸ਼ੂ ਵਿੱਚ ਚਾਰੇ ਚੀਜ਼ਾਂ ਬਰਾਬਰ ਪਾਈਆਂ ਜਾਂਦੀਆਂ। ਸੌਣਾ, ਖਾਣਾ ਪੀਣਾ, ਭੋਗਣਾ, ਵਿਕਾਰਾਂ ਨੂੰ ਭੋਗਣਾ, ਕਿਸੇ ਤੋਂ ਡਰਨਾ ਡਰਾਉਣਾ, ਇਹ ਗੁਣ ਜਾਂ ਔਗਣ ਜੋ ਵੀ ਹਨ ਮਨੁੱਖ ਤੇ ਪਸ਼ੂਆਂ ਵਿੱਚ ਬਰਾਬਰ ਪਾਏ ਜਾਂਦੇ ਨੇ। ਫਿਰ ਪਸ਼ੂ ਦੇ ਨਾਲੋਂ ਮਨੁੱਖ ਜੂਨੀ ਨੂੰ ਅਹਿਮੀਅਤ ਕਿਉਂ ਹੈ? ਉਹ ਲਿਖਦਾ ਵੀ ਨਰਨ ਗਿਆਨ ਨਿਜ ਅਧਿਕਤਾ, ਮਨੁੱਖਾਂ ਦੇ ਵਿੱਚ ਆਪਣੇ ਆਪ ਦਾ ਗਿਆਨ ਪ੍ਰਾਪਤ ਕਰਨ ਦੀ ਅਧਿਕਤਾ ਯਾਨੀ ਕਿ ਵਡਿਆਈ ਹੈ। ਗਿਆਨ ਬਿਨਾਂ ਪਸ ਜਾਣ, ਗਿਆਨ ਤੋਂ ਬਿਨਾਂ ਪਸ਼ੂ ਹੈ, ਪਸ਼ੂ ਤੋਂ ਵੱਧ ਅਹਿਮੀਅਤ ਨਹੀਂ। ਇਸ ਵਾਸਤੇ ਹਜ਼ੂਰ ਨੇ ਬਾਣੀ 'ਚ ਬਚਨ ਕੀਤੇ ਨੇ, ਨਚ ਦੁਰਲਭੰਗ ਧਨੰਗ ਰੂਪੰਗ, ਨਚ ਦੁਰਲਭੰਗ ਸਵਸ਼ ਅੰਬਰ, ਨਚ ਦੁਰਲਭੰਗ ਭੋਜਨੰਗ ਬਿੰਜਨੰਗ, ਨਚ ਦੁਰਲਭੰ ਸਵਰਗ ਰਾਜਨ ਦੁਰਲਭੰ ਏਕ ਭਗਵਾਨ ਨਾਮੈ ਨਾਨਕ ਲਭਦਿਆਂ ਸਾਧ ਸੰਗ ਕਿਰਪਾ ਪ੍ਰਭੰ। ਸਤਿਗੁਰੂ ਅਰਜਨ ਦੇਵ ਕਹਿੰਦੇ ਨੇ ਨਹੀਂ ਹੈ ਦੁਰਲਭ ਸਰੀਰ ਦਾ ਰੂਪ ਸੋਹਣਾ ਹੋਣਾ ਤੇ ਧਨ ਬਹੁਤਾ ਪ੍ਰਾਪਤ ਹੋ ਜਾਣਾ, ਇਹ ਵੀ ਕੋਈ ਦੁਰਲਭ ਚੀਜ਼ਾਂ ਨਹੀਂ ਹਨ। ਸੋ ਇਸ ਵਾਸਤੇ ਖਾਣ ਪੀਣ ਵਾਲੇ ਪਦਾਰਥ ਵੀ ਦੁਰਲਭ ਨਹੀਂ ਹਨ, ਸਵਰਗ ਦਾ ਰਾਜ ਵੀ ਦੁਰਲਭ ਨਹੀਂ ਹੈ, ਪਹਿਨਣ ਵਾਲੇ ਵਸਤਰ ਵੀ ਦੁਰਲਭ ਨਹੀਂ ਹਨ। ਦੁਰਲਭ ਹੈ ਇੱਕ ਭਗਵਾਨ ਪਰਮੇਸ਼ਵਰ ਦਾ ਨਾਮ ਜੋ ਪ੍ਰਾਪਤ ਹੁੰਦਾ ਹੈ ਸਾਧੂਆਂ ਦੀ ਸੰਗਤ ਵਿੱਚੋਂ ਤੇ ਭਗਵਾਨ ਦੀ ਕਿਰਪਾ ਨਾਲ। ਇਸ ਵਾਸਤੇ ਇਹ ਦਾਤ ਪ੍ਰਾਪਤ ਹੋਣੀ ਸਤਸੰਗਤ ਦੀ, ਨਾਮ ਸਿਮਰਨ ਕਰਨਾ ਜਾਂ ਸੁਣਨਾ, ਕਥਾ ਕੀਰਤਨ ਸਰਵਣ ਕਰਨਾ, ਇਹ ਸਾਡੇ ਮਨੁੱਖ ਜਨਮ ਦਾ ਪ੍ਰਯੋਜਨ ਹੈ। ਇਹ ਦਾਤ ਆਪ ਜੀ ਨੂੰ ਪ੍ਰਾਪਤ ਹੋ ਰਹੀ ਹੈ, ਇਸ ਵਾਸਤੇ ਵਾਹਿਗੁਰੂ ਦਾ ਹੋਰ ਸ਼ੁਕਰਾਨਾ ਕਰਨਾ ਚਾਹੀਦਾ ਜਿਨ੍ਹਾਂ ਨੇ ਇਹ ਸਾਨੂੰ ਦਾਤਾਂ ਬਖਸ਼ੀਆਂ ਹਨ। ਕੱਲ ਅਸੀਂ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਆਸਾ ਰਾਗ ਦੇ ਪਹਿਲੇ ਸ਼ੰਤ ਦੀ ਵਿਚਾਰ ਕਰਦੇ ਹੋਏ ਦੂਜੀ ਜਿਹੜੀ ਪੰਕਤੀ ਹੈ ਇਹਦੇ ਵਿੱਚ ਬਚਨ ਆਏ ਨੇ ਅਕਾਲ ਪੁਰਖ ਦੇ ਇੱਕ ਗੁਣ ਬਾਰੇ ਕਿ ਕਰਮ ਵਿਦਾਤਾ। ਪਹਿਲਾ ਬਚਨ ਸੀ ਕਿ ਸਭਨਾ ਕਾ ਦਾਤਾ, ਵਾਹਿਗੁਰੂ ਜੀ ਸਭ ਸੰਸਾਰ ਤਮਾਮ ਸ੍ਰਿਸ਼ਟੀ ਦੇ ਦਾਤੇ ਵੀ ਹਨ ਤੇ ਕਰਮ ਵਿਦਾਤਾ, ਕਰਮਾਂ ਦੇ ਅਨੁਸਾਰ ਫਲ ਵੀ ਭੁਗਤਾਉਂਦੇ ਨੇ। ਦੁੱਖ ਤੇ ਸੁੱਖ, ਸੁੱਖ ਦੁੱਖ ਪੁਰਬ ਜਨਮ ਕੇ ਕੀਏ ਸੋ ਜਾਣੈ ਜਿਨ ਦਾਤਾ ਦੀਏ। ਜਿਸ ਦਾਤੇ ਨੇ ਸਾਨੂੰ ਦਿੱਤੇ ਹਨ, ਸਾਡੀ ਝੋਲੀ ਚ ਪਾਏ ਨੇ, ਉਹ ਜਾਣਦਾ ਤੇ ਕਿਹੜੇ ਕਰਮ ਦੇ ਨਾਲ ਕਿਹੜਾ ਫਲ ਇਹਨਾਂ ਨੂੰ ਭੁਗਤਾਉਣਾ ਔਰ ਕਿਹੜਾ ਫਲ ਦੇਣ ਦੇ ਨਾਲ ਕਿਵੇਂ ਇਹਨਾਂ ਦਾ ਭਲਾ ਹੋਣਾ, ਕਿਹੜੇ ਕਰਮ ਦਾ ਕੀ ਫਲ ਹੈ ਸਾਨੂੰ ਆਪਣੇ ਬਾਰੇ ਪਤਾ ਨਹੀਂ। ਇਸ ਕਰਕੇ ਅਸੀਂ ਦੁੱਖ ਦੇ ਸਹਿਤ ਹੋ ਕੇ ਬੜੇ ਘਬਰਾ ਜਾਂਦੇ ਹਾਂ ਤੇ ਸਾਨੂੰ ਦੁੱਖ ਕਿਉਂ ਮਿਲਿਆ, ਕਿਉਂਕਿ ਸਰੀਰ ਨਾਲ ਜੁੜੇ ਹੋਏ ਹਾਂ, ਸਰੀਰ ਨੂੰ ਆਪਣਾ ਰੂਪ ਸਮਝੀ ਫਿਰਦੇ ਹਾਂ। ਜਿਹੜੇ ਗੁਰਮੁਖ ਸਰੀਰ ਦੀ ਹੰਗਤਾ ਤੋਂ, ਦੇਹ ਅਧਿਆਸ ਤੋਂ ਉੱਪਰ ਉੱਠ ਜਾਂਦੇ ਹਨ, ਉਹ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਜਿਉਂਦੇ ਨੇ। ਕੱਲ ਮੈਂ ਇੱਕ ਇਹ ਵੀ ਨਾਲ ਅਰਜ਼ ਕੀਤੀ ਸੀ ਕਿ ਤਿੰਨ ਤਰ੍ਹਾਂ ਦੇ ਕਰਮ ਹਨ। ਇੱਕ ਤਾਂ ਸੰਚਿਤ ਕਰਮ ਹਨ ਪੂਰਵਲੇ ਜਨਮਾਂ ਦੇ, ਇੱਕ ਪਰਾਰਬਧ ਕਰਮ ਹਨ ਤੇ ਇੱਕ ਕਿਰਿਆਮਾਨ ਕਰਮ ਜਿਹੜੇ ਹੁਣ ਕਮਾ ਰਹੇ ਹਾਂ। ਇੱਕ ਧਾਰਮਿਕ ਕਰਮ ਵੀ ਹਨ ਜਿਨ੍ਹਾਂ ਨੂੰ ਵਿਧੀ ਕਰਮ ਕਿਹਾ ਜਾਂਦਾ ਤੇ ਇੱਕ ਨਿਖੇਧ ਕਰਮ ਹਨ, ਨਿਖੇਧ ਬੁਰੇ ਕਰਮ, ਜਿਨ੍ਹਾਂ ਕਰਮਾਂ ਨੂੰ ਕਰਨ ਤੋਂ ਸ਼ਾਸਤਰਾਂ ਨੇ, ਧਾਰਮਿਕ ਪੁਸਤਕਾਂ ਨੇ, ਧਾਰਮਿਕ ਰਹਿਬਰਾਂ ਨੇ ਵਿਵਰਜਿਤ ਕੀਤਾ, ਰੋਕਿਆ। ਉਹ ਕਰਮ ਕਰਾਂਗੇ ਤਾਂ ਉਹਨਾਂ ਦਾ ਫਲ ਬੁਰਾ ਹੋਵੇਗਾ, ਨਿਖੇਧ ਕਰਮ ਜਿਨ੍ਹਾਂ ਨੂੰ ਕਿਹਾ ਜਾਂਦਾ। ਵਿਧੀ ਕਰਮ ਜਿਹੜੇ ਧਾਰਮਿਕ ਰਹਿਬਰਾਂ ਨੇ, ਆਪਣੇ ਇਸ਼ਟ ਨੇ, ਸਾਡੇ ਗੁਰੂ ਨੇ ਸਾਨੂੰ ਕਰਨ ਵਾਸਤੇ ਕਿਹਾ, ਉਹਨਾਂ ਨੂੰ ਵਿਧੀ ਕਰਮ ਕਿਹਾ ਜਾਂਦਾ। ਦੇਖੋ ਮੈਂ ਅਰਜ਼ ਕਰਾਂ, ਤਕਰੀਬਨ ਸਾਰੇ ਧਰਮਾਂ ਦੇ ਵਿੱਚ ਸ਼ਰਾਬ ਆਦਿਕ ਪੀਣ ਦੀ ਮਨਾਹੀ ਕੀਤੀ ਹੋਈ ਹੈ, ਪਰ ਧਰਮ ਦੇ ਅਕੀਦੇ ਨੂੰ, ਧਰਮ ਦੇ ਅਸੂਲ ਨੂੰ ਛੱਡ ਕੇ ਲੋਕ ਸ਼ਰਾਬ ਪੀ ਰਹੇ ਨੇ। ਤੇ ਸ਼ਰਾਬ ਪੀਣ ਵਾਲੇ ਤਰਕ ਦੇਣਗੇ, ਵਿਚਾਰ ਦੇਣਗੇ ਕਿ ਸ਼ਰਾਬ ਪੀਣ ਨਾਲ ਕਿਸੇ ਦਾ ਕਿਹੜਾ ਨੁਕਸਾਨ ਹੁੰਦਾ, ਕੋਈ ਪਾਪ ਤਾਂ ਹੁੰਦਾ ਨਹੀਂ ਸ਼ਰਾਬ ਪੀਣ ਨਾਲ, ਇਹ ਤਾਂ ਗੁੜ ਤੇ ਸ਼ੱਕ ਦੇ ਵਿੱਚੋਂ ਕੱਢੀ ਜਾਂਦੀ ਹੈ। ਮੈਂ ਇੱਕ ਇਸਲਾਮ ਧਰਮ ਦੇ ਗ੍ਰੰਥ ਕੁਰਾਨ ਸ਼ਰੀਫ ਵਿੱਚੋਂ ਉਦਾਹਰਣ ਦੇਣ ਲੱਗਾ ਆਪ ਜੀ ਨੂੰ, ਥੋੜਾ ਜਿਹਾ ਪਾਸੇ ਨਿਕਲਣ ਲੱਗਾ ਵਿਸ਼ੇ ਤੋਂ ਆਪ ਜੀ ਦੀ ਜਾਣਕਾਰੀ ਵਾਸਤੇ। ਕੁਰਾਨ ਸ਼ਰੀਫ 'ਚ ਲਿਖਿਆ ਹੋਇਆ ਕਿ ਇੱਕ ਕੋਈ ਵਲੀ ਸੀ, ਪਹਾੜੀ ਤੇ ਬੈਠਾ ਬੰਦਗੀ ਕਰਦਾ, ਖੁਦਾ ਦੀ ਇਬਾਦਤ ਕਰਦਾ, ਤੇ ਪ੍ਰਲੋਕ ਦੇ ਵਿੱਚ ਬਹਿਸ਼ਤ ਵਿੱਚ ਗੱਲਬਾਤ ਚੱਲ ਪਈ ਵੀ ਇਹ ਜਿਹੜਾ ਵਲੀ ਬੰਦਾ ਬੰਦਗੀ ਕਰਨ ਵਾਲਾ, ਇਹ ਸਿੱਧਾ ਬਹਿਸ਼ਤ ਵਿੱਚ ਜਾਏਗਾ। ਤੇ ਖੁਦਾ ਕਹਿਣ ਲੱਗਾ ਵੀ ਨਹੀਂ ਜਾਣਾ, ਇਹਨਾਂ ਨੇ ਵੀ, ਇਹਨੇ ਵੀ ਦੋਜਕਾਂ ਨੂੰ ਨਰਕਾਂ ਨੂੰ ਜਾਣਾ। ਤੇ ਉਹ ਸਾਰੇ ਕਹਿਣ ਲੱਗੇ ਸੁਣ ਕੇ ਬਹਿਸ਼ਤ ਨਿਵਾਸੀ ਵੀ ਮਹਾਰਾਜ ਕਿਉਂ, ਇਹ ਤਾਂ ਕੋਈ ਪਾਪ ਨਹੀਂ ਕਰਦਾ ਤਾਂ ਬੰਦਗੀ ਕਰੀ ਜਾਂਦਾ ਪਹਾੜੀ ਤੇ ਬੈਠਾ। ਕਹਿਣ ਲੱਗੇ ਨੇ ਵੇਖ ਲਿਓ, ਤੁਹਾਨੂੰ ਵਿਖਾ ਦਿਆਂਗੇ ਵੀ ਕਿਵੇਂ ਦੋਜਕਾਂ ਨੂੰ ਜਾਂਦਾ। ਸ਼ੈਤਾਨ ਭਗਵਾਨ ਦਾ ਪ੍ਰੇਰਿਆ ਹੋਇਆ ਸ਼ੈਤਾਨ ਆ ਗਿਆ ਉਸ ਵਲੀ ਦੇ ਕੋਲ, ਇਹ ਕੁਰਾਨ ਸ਼ਰੀਫ ਦੇ ਵਚਨ ਨੇ। ਉਹ ਸ਼ੈਤਾਨ ਆ ਕੇ ਕਹਿਣ ਲੱਗਾ, ਉਹਦੇ ਕੋਲ ਬੈਠ ਗਿਆ ਥੋੜੀ ਜਿਹੀ ਵਿੱਥ ਤੇ, ਇਹ ਜਿਹੜਾ ਵਲੀ ਸੀ ਇਹ ਤਾਂ ਭੋਜਨ ਪਾਣੀ ਖਾਂਦਾ ਸੀ, ਕੋਈ ਸਮਾਂ ਸੌਂਦਾ ਵੀ ਸੀ, ਉਹ ਸੀ ਸ਼ੈਤਾਨ, ਉਹਨੇ ਮਨੁੱਖ ਵਰਗਾ ਰੂਪ ਧਾਰਿਆ, ਉਹ ਖਾਏ ਪੀਏ ਕੁਝ ਨਾ ਤੇ ਨਾ ਸਵੇਂ। ਇਹ ਵਲੀ ਨੂੰ ਭਰਮ ਪੈ ਗਿਆ ਵੀ ਇਹ ਤਾਂ ਮੇਰੇ ਨਾਲ ਉਹਨੇ ਅੱਗੇ ਲੰਘ ਗਿਆ ਬੰਦਗੀ ਕਰਕੇ, ਤੇ ਉਹਦੇ ਕੋਲ ਚਲਿਆ ਗਿਆ। ਕਹਿਣ ਲੱਗਾ ਯਾਰ ਬੰਦਗੀ ਤਾਂ ਮੈਂ ਵੀ ਕਰਦਾ, ਪਰ ਤੇਰੇ ਵੱਲ ਵੇਖੀ ਜਾਂਦਾ, ਕਈ ਦਿਨ ਹੋ ਗਏ ਤੂੰ ਨਾ ਸੌਣਾ ਨਾ ਕੁਝ ਖਾਣਾ ਪੀਣਾ, ਤੂੰ ਭੁੱਖ ਤੇ ਨੀਂਦ ਨੂੰ ਕਿਵੇਂ ਜਿੱਤਿਆ? ਕਹਿਣ ਲੱਗਾ ਵੀ ਤੂੰ ਵੀ ਜਿੱਤ ਲਏਗਾ, ਜੇ ਜਿਹੜੇ ਮੇਰੇ ਆਖੇ ਲੱਗੇ ਨਾ ਤੇ ਫਿਰ ਤੈਨੂੰ ਵੀ ਭੁੱਖ ਤੇ ਨੀਂਦ ਨਹੀਂ ਵਿਆਪੇਗੀ। ਕਹਿਣ ਲੱਗਾ ਕਿਵੇਂ? ਕਹਿਣ ਲੱਗਾ ਵੀ ਉਹ ਘਰ ਦੇ ਵਿੱਚ ਦੀਵਾ ਜਗਦਾ ਤੇ ਉਹ ਇੱਕ ਇਸਤਰੀ, ਉਹਦਾ ਪਤੀ ਬਾਹਰ ਗਿਆ ਹੋਇਆ, ਉਹਦਾ ਸਤ ਭੰਗ ਕਰ, ਬੁਰਾ ਕਰਮ ਕਰ ਜ਼ਬਰਦਸਤੀ, ਫਿਰ ਤੈਨੂੰ ਭੁੱਖ ਤੇ ਨੀਂਦ ਨਹੀਂ ਵਿਆਪੇਗੀ। ਤੇ ਇਹ ਵਲੀ ਸੀ, ਫਕੀਰ ਸੀ, ਘਬਰਾਇਆ, ਕਹਿਣ ਲੱਗਾ ਨਾ ਮੈਥੋਂ ਇਹ ਬੁਰਾ ਕੰਮ ਨਹੀਂ ਹੋ ਸਕਦਾ। ਕਹਿਣ ਲੱਗਾ ਫਿਰ ਆ ਸ਼ਰਾਬ ਮੇਰੇ ਕੋਲੋਂ ਲੈ, ਉਹ ਬੰਦਾ ਤੁਰਿਆ ਜਾਂਦਾ ਉਹਦਾ ਕਤਲ ਕਰ ਦੇ। ਤੇ ਕਹਿਣ ਲੱਗਾ ਵੀ ਨਹੀਂ, ਮੈਂ ਨੀ ਇਹ ਕੰਮ ਕਰ ਸਕਦਾ, ਜਿਹਨੇ ਕਦੇ ਪਾਪ ਨਹੀਂ ਕੀਤਾ ਉਹਦੇ ਕੋਲੋਂ ਪਾਪ ਕਰਨਾ ਔਖਾ, ਜਿਹਦਾ ਮੇਰੇ ਕੋਲੋਂ ਇਹ ਕੰਮ ਨਹੀਂ ਹੋ ਸਕਦਾ। ਕਹਿਣ ਲੱਗਾ ਫਿਰ ਇਹ ਤੂੰ ਕੰਮ ਛੱਡ, ਇੱਕ ਹੋਰ ਕੰਮ ਕਰ, ਉਹਦੇ ਨਾਲ ਪਾਪ ਨਹੀਂ ਕੋਈ ਲੱਗਣਾ ਤੈਨੂੰ, ਆ ਸ਼ਰਾਬ ਪੀ ਲਾ, ਹੈ ਵੀ ਪਾਪ ਆ ਪਰ ਤੇਰੀ ਸਮਝ ਦੇ ਮੁਤਾਬਕ ਇਹ ਪਾਪ ਨਹੀਂ, ਵੀ ਤੂੰ ਕੋਈ ਕਤਲ ਨਹੀਂ ਕਰਨਾ, ਕਿਸੇ ਸਤੀ ਦਾ ਸਤ ਨਹੀਂ ਭੰਗ ਕਰਨਾ, ਤੈਨੂੰ ਉਹਨੇ ਬੌਰਿਆਂ ਜਿਹਾ ਕਰ ਦੇਣਾ ਸ਼ਰਾਬ ਨੇ, ਪਰ ਹੈ ਵੀ ਮਨਾ ਧਾਰਮਿਕ ਲੋਕਾਂ ਨੂੰ, ਧਰਮ ਦੇ ਰਸਤੇ ਚੱਲਣ ਵਾਲਿਆਂ ਨੂੰ ਇਹ ਮਨਾ, ਪਰ ਵੇਖ ਲਾ ਜੇ ਤੇਰਾ ਚਿੱਤ ਕਰਦਾ ਭੁੱਖ ਤੇ ਨੀਂਦ ਨੂੰ ਜਿੱਤਣ ਵਾਸਤੇ ਫਿਰ ਪੀ ਲਾ। ਸ਼ਰਾਬ ਪੀ ਲਈ, ਸਰੂਰ ਆਇਆ, ਕਿਉਂਕਿ ਸ਼ਰਾਬ ਦਾ ਅਰਥ ਇਹ ਆ, ਇਹ ਫਾਰਸੀ ਭਾਸ਼ਾ ਦਾ ਸ਼ਬਦ ਆ, ਸ਼ਰ ਦਾ ਅਰਥ ਹੈ ਸ਼ਰਾਰਤ, ਆਬ ਦਾ ਅਰਥ ਹੈ ਪਾਣੀ, ਸ਼ਰਾਬ, ਇਹ ਦੋ ਸ਼ਬਦਾਂ ਨੂੰ ਰਲ ਕੇ ਸੰਧੀ ਬਣੀ, ਜਦੋਂ ਇਹਦਾ ਨਾਮ ਬਣ ਗਿਆ ਸ਼ਰਾਬ। ਸ਼ਰਾਬ ਪੀ ਲਈ ਤੇ ਸ਼ਰਾਬ ਨੇ ਅੰਦਰ ਖਰਮਸਤੀ ਮਚਾ ਦਿੱਤੀ, ਸ਼ਰਾਰਤਾਂ ਸੁੱਝਣ ਲੱਗ ਪਈਆਂ, ਮਨ ਵਿਗੜ ਗਿਆ ਤੇ ਕਹਿਣ ਲੱਗਾ ਵੀ ਯਾਰ ਮੇਰਾ ਚਿੱਤ ਕਰਦਾ, ਜਿਹੜੀ ਤੂੰ ਗੱਲ ਕਹੀ ਸੀ ਨਾ ਵੀ ਉਹ ਘਰ ਵਿੱਚ ਜਨਾਨੀ ਇਕੱਲੀ ਆ, ਉਹਦਾ ਸਤ ਭੰਗ ਕਰਾਂ, ਮੇਰਾ ਚਿੱਤ ਕਰਦਾ ਮੈਂ ਜਾ ਹੀ ਆਵਾਂ। ਕਹਿਣ ਲੱਗਾ ਜਾ ਫਿਰ, ਤਿਆਰ ਹੋ ਪਿਆ ਤੇ ਉਹਦਾ ਸਤ ਭੰਗ ਕਰ ਦਿੱਤਾ। ਜਦੋਂ ਘਰੋਂ ਬਾਹਰ ਨਿਕਲਿਆ ਤੇ ਉਸ ਜਨਾਨੀ ਦਾ ਘਰ ਵਾਲਾ ਵੀ ਆਉਂਦਾ ਪਿਆ ਸੀ ਤੁਰਿਆ, ਇਹਨੇ ਖਿਆਲ ਕੀਤਾ ਵੀ ਇਹਨੂੰ ਪਤਾ ਲੱਗ ਜਾਣਾ ਵੀ ਮੈਂ ਹੀ ਇਸ ਘਰੋਂ ਨਿਕਲਿਆ ਮਾਰ ਕੇ ਜਨਾਨੀ ਦੀ ਬੇਪੱਤੀ ਕਰਕੇ, ਇਹ ਰੌਲਾ ਪਾ ਦੇਵੇਗਾ, ਮੈਂ ਫਕੀਰ ਹਾਂ, ਬਦਨਾਮ ਹੋ ਜਾਵਾਂਗਾ ਦੁਨੀਆਂ ਵਿੱਚ, ਤੇ ਹੋਵੇ ਨਾ ਤੇ ਇਹਦਾ ਕਤਲ ਕਰ ਦਈਏ। ਛੁਰਾ ਲੈ ਕੇ ਉਸ ਬੰਦੇ ਦਾ ਕਤਲ ਵੀ ਕਰਤਾ। ਦੋਨੇ ਪਾਪ ਉਹਨੇ ਖੱਟ ਲਏ, ਜਿਹਨਾਂ ਦੋਨਾਂ ਤੋਂ ਤੋਬਾ ਕੀਤੀ ਸੀ ਸ਼ਰਾਬ ਪੀਣ ਨਾਲ, ਉਹਨੇ ਦੋਵੇਂ ਪਾਪ ਕਰ ਦਿੱਤੇ। ਸ਼ੈਤਾਨ ਆਪਣਾ ਕੰਮ ਕਰਕੇ ਰਫੂ ਚੱਕਰ ਹੋ ਗਿਆ ਤੇ ਫਿਰ ਚੱਲੀ ਬਿਸ਼ਤ ਦੇ ਵਿੱਚ ਗੱਲ, ਖੁਦਾ ਕਹਿਣ ਲੱਗਾ ਵੇਖ ਲਓ ਹੈ ਨਾ ਨਰਕਾਂ 'ਚ ਪਾਉਣ ਵਾਲਾ, ਕੰਮ ਦੋਵੇਂ ਉਹਨੇ ਨਰਕਾਂ 'ਚ ਪੈਣ ਵਾਲੇ ਕਰ ਦਿੱਤੇ ਜੇ, ਇਸ ਕਰਕੇ ਤੁਸੀਂ ਕਹਿੰਦੇ ਸਿੱਧਾ ਬਿਸ਼ਤ ਵਿੱਚ ਆਏਗਾ, ਇਹ ਬਿਸ਼ਤ ਵਿੱਚ ਨਹੀਂ ਹੁਣ ਜਾ ਸਕਦਾ, ਦਾਖਲ ਨਹੀਂ ਕੀਤਾ ਜਾ ਸਕਦਾ। ਇਹ ਕੁਰਾਨ ਸ਼ਰੀਫ 'ਚ ਐਸੀ ਉਦਾਹਰਣ ਦੇ ਕੇ ਸਮਤ ਦਿੱਤੀ ਹੈ ਲੋਕਾਂ ਨੂੰ, ਨਹੀਂ ਪੀਣੀ ਚਾਹੀਦੀ। ਹਰ ਧਰਮ ਵਿੱਚ ਇਹ ਕੁਝ ਸਾਂਝੇ ਜਿਹੇ ਕਰਮ ਹਨ, ਨਿਖੇਧ ਕਰਮ ਜਿਹੜੇ ਮਨਾ ਕੀਤੇ ਗਏ ਨੇ ਇਸ ਵਾਸਤੇ, ਪਰ ਮਨੁੱਖ ਜਦੋਂ ਕਰਦਾ ਤੇ ਇਹਨਾਂ ਦਾ ਫਲ ਵੀ ਦੁੱਖ ਹੋਵੇਗਾ। ਇਸੇ ਤਰ੍ਹਾਂ ਜਿਹੜੇ ਵਿਧੀ ਕਰਮ ਹਨ ਉਹ ਸ਼ਾਸਤਰਾਂ ਦੇ ਮੁਤਾਬਕ ਦੱਸੇ ਹੋਏ, ਆਪੋ ਆਪਣੇ ਧਰਮ ਦੇ ਵੱਖਰੇ ਵੱਖਰੇ ਨੇ, ਔਰ ਇਹਨਾਂ ਨੂੰ ਨਿੱਤ, ਨਮਿਤ ਤੇ ਪਰਾਸ਼ਚਿਤ ਤਿੰਨ ਨਾਮ ਦਿੱਤੇ ਜਾਂਦੇ ਨੇ। ਵਿਧੀ ਕਰਮਾਂ ਨੂੰ ਤਿੰਨ ਤਰ੍ਹਾਂ ਦੇ ਨਾਮ ਦਿੱਤੇ ਗਏ ਵਿਦਵਾਨਾਂ ਵੱਲੋਂ, ਇੱਕ ਨਿੱਤ ਕਰਮ, ਇੱਕ ਨਮਿਤ ਕਰਮ ਤੇ ਇੱਕ ਪਰਾਸ਼ਚਿਤ ਕਰਮ। ਨਿੱਤ ਕਰਮ ਹੁੰਦਾ ਜਿਹੜਾ ਰੋਜ਼ ਕੀਤਾ ਜਾਏ, ਜਿਵੇਂ ਹਿੰਦੂ ਬ੍ਰਾਹਮਣ ਵਾਸਤੇ ਹੈ ਸੰਧਿਆ ਤਰਪਣ, ਗਾਇਤਰੀ ਮੰਤਰ ਦੇ ਪਾਠ ਕਰਨੇ, ਔਰ ਇਸ ਪ੍ਰਕਾਰ ਮੁਸਲਮਾਨਾਂ ਵਾਸਤੇ ਪੰਜ ਵਕਤ ਦੀ ਨਮਾਜ਼, ਇਸੇ ਤਰ੍ਹਾਂ ਈਸਾਈਆਂ ਵਾਸਤੇ ਗਿਰਜਾ ਘਰ ਜਾ ਕੇ ਪ੍ਰੇਅਰ ਕਰਨੀ, ਔਰ ਜਿਹੜੇ ਅਸੂਲ ਦੱਸੇ ਗਏ ਉਹਨਾਂ ਨੂੰ ਧਾਰਨ ਕਰਨਾ, ਨਿੱਤ ਦੇ ਕਾਰੋ ਵਿਹਾਰ ਵਿੱਚ ਉਹਨਾਂ 'ਤੇ ਅਮਲ ਕਰਨਾ। ਇਸੇ ਤਰ੍ਹਾਂ ਸਿੱਖ ਧਰਮ ਲਈ ਪੰਜ ਬਾਣੀਆਂ ਦਾ ਸਵੇਰੇ ਨਿਤਨੇਮ, ਸ਼ਾਮ ਨੂੰ ਰਹਿ ਰਸ ਕੀਰਤਨ ਸੋਲਾ, ਜਿੰਨਾ ਵੱਧ ਤੋਂ ਵੱਧ ਹੋ ਸਕੇ ਭਜਨ ਕਰਨਾ, ਧਰਮ ਦੀ ਕਿਰਤ ਕਰਨੀ, ਵੰਡ ਕੇ ਛਕਣਾ, ਮੇਨ ਅਸੂਲ ਨੇ। ਨਿੱਤ ਰੋਜ਼ ਕਰਨ ਵਾਲੇ ਕਰਮ ਜਿਹੜੇ ਸਿੱਖੀ ਸਿਧਾਂਤ ਦੇ ਮੁਤਾਬਕ ਹਨ। ਇੱਕ ਨਮਿਤ ਕਰਮ ਹੁੰਦੇ ਨੇ, ਜਿਵੇਂ ਕਿਸੇ ਦੇ ਘਰ ਔਲਾਦ ਨਹੀਂ ਤੇ ਪੁੱਤ ਪੋਤਰੇ ਦੀ ਇੱਛਾ ਲੈ ਕੇ ਗੁਰਦੁਆਰਾ ਸਾਹਿਬ ਅਖੰਡ ਪਾਠ ਸਾਹਿਬ ਕਰਾਉਣਾ। ਕਿਸੇ ਕਾਰਜ ਦੇ ਨਿਮਿਤ ਜਿਹੜੇ ਧਰਮ ਦੇ ਕੰਮ ਕੀਤੇ ਜਾਣ ਉਹਨਾਂ ਨੂੰ ਨਿਮਿਤ ਕਰਮ ਕਿਹਾ ਜਾਂਦਾ। ਤੀਜੇ ਪਰਾਸ਼ਚਿਤ ਕਰਮ ਹਨ, ਕੋਈ ਹੱਥੋਂ ਪਾਪ ਹੋ ਜਾਏ, ਕੋਈ ਗੁਨਾਹ ਹੋ ਜਾਏ, ਕਿਸੇ ਨਾਲ ਵਧੀਕੀ ਹੋ ਜਾਏ, ਉਸ ਕਰਮ ਨੂੰ ਬਖਸ਼ਾਉਣ ਵਾਸਤੇ ਜਿਹੜਾ ਧਰਮ ਦਾ ਕੰਮ ਕੀਤਾ ਜਾਏ ਉਹਨੂੰ ਪਰਾਸ਼ਚਿਤ ਕਰਮ ਕਿਹਾ ਜਾਂਦਾ। ਰਹੋ ਵਿਚਾਰ, ਇਹ ਜਿੰਨੇ ਦੂਜੇ ਧਰਮਾਂ ਦੇ ਵਿੱਚ ਨਿੱਤ ਨਿਮਿਤ ਪਰਾਸ਼ਚਿਤ ਕਰਮ ਹਨ, ਉਹਨਾਂ ਕਰਮਾਂ ਨੂੰ ਕਰਨ ਦੇ ਨਾਲ ਸਾਡੇ ਸੰਚਿਤ ਕਰਮ ਨਸ਼ਟ ਨਹੀਂ ਹੁੰਦੇ। ਤੇ ਕੱਲ ਵੀ ਮੈਂ ਅਰਜ਼ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਵਿੱਚ ਇੱਕ ਐਸੀ ਦਾਤ ਹੈ ਜਿਸ ਨੂੰ ਨਾਮ ਦੀ ਦਾਤ ਕਿਹਾ ਜਾਂਦਾ। ਜਿਸ ਨੂੰ ਇਹ ਪ੍ਰਾਪਤ ਹੋ ਜਾਏ, ਗੁਰੂ ਦੇ ਬਚਨ ਦੇ ਅਨੁਸਾਰ ਚੱਲਣ ਲੱਗ ਜਾਏ। ਸਾਧ ਸੰਗਤ ਜੀ, ਇੱਕ ਤਾਂ ਕਲਗੀਧਰ ਪਾਤਸ਼ਾਹ ਨੇ ਇਹ ਹੀ ਪਹਿਲੇ ਨੰਬਰ ਤੇ ਬਚਨ ਦਿੱਤਾ ਹੋਇਆ ਸਿੱਖ ਨੂੰ, ਖਾਲਸੇ ਨੂੰ, ਤੇ ਜਿਹੜਾ ਅੰਮ੍ਰਿਤ ਛੱਕ ਕੇ ਰਹਿਤ ਵਿੱਚ ਤਿਆਰ ਬਰ ਤਿਆਰ ਰਹੇ, ਸਾਡੀ ਦੱਸੀ ਸਿੱਖੀ ਦੀ ਰਹਿਤ ਨੂੰ ਅਪਣਾ ਲਵੇ, ਉਹਦੇ ਅਨੁਸਾਰ ਚੱਲੇ, ਪਿਛਲੇ ਕੀਤੇ ਸਾਰੇ ਪਾਪ ਬਖਸ਼ਾ ਦੇਣ, ਮੁਆਫ ਕਰ ਦਿਆਂਗੇ। ਇਹ ਗੁਰੂ ਕਲਗੀਧਰ ਦਾ ਬਚਨ ਦਿੱਤਾ ਹੋਇਆ। ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਨੇ ਕਿਸੇ ਕਿਸੇ ਕੋਲੋਂ ਸੁਣ ਲਿਆ ਇਹ ਬਚਨ ਵੀ ਜਿਹੜਾ ਇੱਕ ਵਾਰੀ ਰਗਾਂ ਦੇ ਵਿੱਚੋਂ ਅੰਮ੍ਰਿਤ ਲੰਘ ਜਾਜਦੇ ਹੋ, ਭਾਵੇਂ ਉਹ ਮਾੜੇ ਕੰਮ ਵੀ ਕਰੀਏ, ਸਿੱਖੀ ਨਾਮ ਵੀ ਨਿਭਾਏ ਤਾਂ ਵੀ ਮਾਫ਼ ਹੋ ਜਾਣਗੇ। ਤੇ ਉਹਨਾਂ ਨੂੰ ਇਸ ਗੱਲ ਦਾ ਫਿਰ ਸ਼ੰਕਾ ਪਿਆ। ਉਹਨਾਂ ਨੇ ਗੁਰੂ ਕਲਗੀਧਰ ਦੇ ਚਰਨਾਂ 'ਚ ਅਰਦਾਸ ਕੀਤੀ। ਜਦੋਂ ਵੀ ਉਹਨਾਂ ਨੂੰ ਕੋਈ ਸੰਸੇ ਵਾਲਾ ਬਚਨ ਹੁੰਦਾ ਸੀ, ਸਤਿਗੁਰਾਂ ਅੱਗੇ ਬੇਨਤੀ ਕਰਦੇ ਸਨ, ਤੇ ਪ੍ਰਤੱਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਗਟ ਹੋ ਕੇ ਉਹਨਾਂ ਦੇ ਪ੍ਰਸ਼ਨ ਦਾ ਜਵਾਬ ਦਿੰਦੇ ਸਨ, ਕਿਉਂਕਿ ਉਹਨਾਂ ਦੀ ਕਮਾਈ ਸੀ। ਔਰ ਗੁਰੂ ਕਲਗੀਧਰ ਨੂੰ ਉਹਨਾਂ ਪੁੱਛਿਆ ਸੀ ਤੇ ਮਹਾਰਾਜ ਨੇ ਕਿਹਾ ਸੀ ਤੇ ਨਹੀਂ ਭਾਈ ਹਰਨਾਮ ਸਿੰਘ ਜੀ, ਜਿਹਨੇ ਤੁਹਾਡੇ ਨਾਲ ਬਚਨ ਕੀਤਾ ਉਹਨੇ ਗਲਤ ਬਚਨ ਕੀਤਾ। ਅਸੀਂ ਬਚਨ ਇਹ ਦਿੱਤਾ ਹੋਇਆ, ਜਿਹਨੇ ਅੰਮ੍ਰਿਤ ਛਕ ਲਿਆ, ਸਿੱਖੀ ਦੀ ਮਰਿਆਦਾ ਨੂੰ ਧਾਰਨ ਕੀਤਾ, ਸਿੱਖੀ ਕਮਾਈ ਸਿਧਾਂਤ ਦੇ ਮੁਤਾਬਕ ਚੱਲਿਆ, ਉਹਦੇ ਪਿਛਲੇ ਪਾਪ ਖੰਡਿਤ ਕਰ ਦੇਣਗੇ। ਜਿਹੜਾ ਅੰਮ੍ਰਿਤ ਛਕ ਕੇ ਸਿੱਖੀ ਨਾ ਨਿਭਾਵੇ ਉਹਨੂੰ ਪਿਛਲੇ ਵੀ ਸਾਰੇ ਲੱਗਣਗੇ, ਤੇ ਇੱਕ ਇਹ ਵੀ ਵੱਡਾ ਪਾਪ ਲੱਗੇਗਾ ਤੇ ਸਿੱਖੀ ਧਾਰੀ ਸੀ ਨਿਭਾਈ ਨਹੀਂ। ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਮੈਂ ਕੁਝ ਉਦਾਹਰਨਾਂ ਸਿੱਖ ਇਤਿਹਾਸ ਵਿੱਚੋਂ, ਗੁਰਾਂ ਦੇ ਇਤਿਹਾਸ ਵਿੱਚੋਂ ਦੇਣ ਲੱਗਾ ਭਾਈ, ਕਿਵੇਂ ਕਿਵੇਂ ਕਰਮਾਂ ਤੋਂ ਵੱਧ ਕੇ ਵੀ ਕੁਝ ਮਿਲਦਾ। ਇਹ ਜਿਹੜਾ ਨਾਮ ਦਾ ਕਰਮ ਹੈ, ਇੱਕ ਐਸਾ ਕਰਮ ਹੈ ਕਿ ਚਾਹੇ ਸਾਡੇ ਭਾਗਾਂ 'ਚ ਕੋਈ ਦਾਤ ਨਹੀਂ ਵੀ ਲਿਖੀ ਹੋਈ ਤੇ ਹੁਣ ਪ੍ਰਾਪਤ ਹੋ ਸਕਦੀ ਹੈ, ਹੁਣ ਚੰਗਾ ਕਰਮ ਕਰਨ ਦੇ ਨਾਲ। ਬਾਕੀ ਸਾਰੇ ਕਿਰੇਮਾਨ ਕਰਮ ਬਾਅਦ 'ਚ ਫਲ ਦੇਣਗੇ ਕਈ ਜਨਮਾਂ ਬਾਅਦ, ਪਰ ਜਿਹੜਾ ਨਾਮ ਜਪਣਾ ਹੈ ਇਹ ਪਰਮੇਸ਼ਰ ਤੁੱਠ ਕੇ ਦਾਤ ਬਖਸ਼ਦਾ। ਫਿਰ ਕੁਝ ਬੱਚੇ ਮਾਂ ਦੇ ਸੱਤ ਨੇ, 6 ਬੱਚੇ ਜਵਾਨ ਹਨ, ਆਪੋ ਆਪਣੀ ਕਿਰਿਆ ਸੰਭਾਲੀ ਫਿਰਦੇ, ਦੌੜੇ ਭੱਜੇ ਫਿਰਦੇ ਨੇ, ਪਰ ਜਿਹੜਾ ਗੋਦੀ ਦਾ ਬੱਚਾ ਹੈ, ਮਾਂ ਦਾ ਸਾਰਾ ਧਿਆਨ ਉਸ ਬੱਚੇ ਵੱਲ ਹੁੰਦਾ। ਕੋਈ ਕੰਮ ਕਰਦੀ ਹੋਵੇ, ਕਿਉਂਕਿ ਕਿਰਿਆ ਉਹਦੀ ਵੀ ਮਾਂ ਤੇ ਡਿਪੈਂਡ ਕਰਦੀ ਹੈ, ਉਹਦਾ ਖਾਣਾ ਪੀਣਾ ਕਿਰਿਆ ਸੋਧਣੀ ਸਭ ਮਾਂ ਤੇ ਨਿਰਭਰ ਹੈ। ਇਸੇ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਬਣ ਜਾਣ, ਗੁਰੂ ਨੂੰ ਪ੍ਰਸੰਨ ਕਰ ਲੈਣ, ਪਰਮੇਸ਼ਰ ਨੂੰ ਪ੍ਰਸੰਨ ਕਰ ਲੈਣ, ਤੇ ਕਰਮਾਂ ਦਾ ਫਲ ਭੁਗਤਾਉਣ ਵਾਲਾ ਆਪ ਹੀ ਹੈ ਨਾ। ਇਸ ਕਰਕੇ ਉਹਦੇ ਕਰਮਾਂ ਤੋਂ ਵਧੀਕ ਦਾਤ ਵੀ ਉਹਨੂੰ ਬਖਸ਼ ਦਿੰਦਾ। ਇਹ ਕੁਝ ਮਿਸਾਲਾਂ ਉਦਾਹਰਨ। ਇੱਕ ਤਾਂ ਸਤਿਗੁਰੂ ਰਾਮਦਾਸ ਮਹਾਰਾਜ ਦੇ ਵਕਤ ਬਾਬਾ ਆਦਮ ਜੀ ਹੋਏ ਨੇ ਬਠਿੰਡਾ ਜ਼ਿਲ੍ਹੇ ਵਿੱਚ ਪਿੰਡ ਭੁੱਚੋ ਕੇ, ਉਹਨਾਂ ਨੂੰ ਪੁੱਤਰ ਦੀ ਦਾਤ ਨਹੀਂ ਮਿਲੀ, ਕਿਤੋਂ ਵੀ ਨਹੀਂ ਮਿਲੀ। ਪੀਰ ਫਕੀਰਾਂ ਦੀਆਂ ਕਬਰਾਂ ਤੇ ਵੀ ਗਏ, ਮੜੀ ਮੱਟ ਕਬਰ ਪੂਜੇ, ਦੇਵੀ ਦੇਵਤਿਆਂ ਪੂਜੇ, ਗੱਲ ਨਹੀਂ ਬਣੀ। ਕਿਸੇ ਨੇ ਸਤਿਗੁਰਾਂ ਦਾ ਦਰ ਦੱਸ ਦਿੱਤਾ, ਬਠਿੰਡੇ ਇਹ ਸ਼ਹਿਰ ਜ਼ਿਲ੍ਹੇ ਦੇ ਵਸਨੀਕ ਭੁੱਚੋ ਪਿੰਡ ਦੇ, ਭੁੱਚੋ ਕੇ ਨਗਰ ਦੇ ਬਾਬਾ ਜੀ ਆਦਮ ਜੀ ਤੇ ਇਹਨਾਂ ਦੀ ਧਰਮ ਪਤਨੀ ਅੰਮ੍ਰਿਤਸਰ ਸਾਹਿਬ ਆ ਗਏ ਗੁਰੂ ਰਾਮਦਾਸ ਦੇ ਚਰਨਾਂ 'ਚ। ਸਤਿਗੁਰਾਂ ਦੀ ਆਗਿਆ ਨਾਲ ਇਹ ਲੱਕੜਾਂ ਲਿਆਉਣ ਦੀ ਸੇਵਾ ਕਰਨ ਲੱਗ ਪਏ, ਲੰਗਰ ਵਾਸਤੇ ਲੱਕੜਾਂ ਲਿਆਉਂਦੇ ਨੇ, ਹੋਰ ਵੀ ਸੇਵਾ ਕਰਦੇ ਨੇ। ਲੰਗਰ ਵਿੱਚ ਜਿੰਨੀਆਂ ਕੁ ਲੱਕੜਾਂ ਚਾਹੀਦੀਆਂ ਉਹ ਵਰਤੀਆਂ ਜਾਂਦੀਆਂ, ਕੁਝ ਬਚਦੀਆਂ ਜਮ੍ਹਾਂ ਕਰੇ ਜਾਂਦੇ ਨੇ। ਉਹ ਮਾਘ ਦੇ ਦਿਨ ਹਨ, ਧੰਨ ਗੁਰੂ ਰਾਮਦਾਸ ਮਹਾਰਾਜ ਬਾਹਰ ਪ੍ਰਚਾਰ ਕਰਕੇ ਕਿਧਰੋਂ ਆਏ ਨੇ, ਸੰਗਤਾਂ ਬਹੁਤ ਉਤਰੀਆਂ ਹੋਈਆਂ, ਤੰਬੂ ਲੱਗੇ ਹੋਏ ਨੇ, ਸਿਆਲ ਦੀ ਰੁੱਤ ਹੈ, ਠੰਡ ਬੜੀ ਹੈ। ਬਾਬਾ ਆਦਮ ਜੀ ਨੇ ਥੋੜੀਆਂ ਥੋੜੀਆਂ ਲੱਕੜਾਂ ਸਾਰਿਆਂ ਤੰਬੂਆਂ ਦੇ ਅੱਗੇ ਪਹੁੰਚਾਤੀਆਂ, ਧੂੰਏ ਬਾਲ ਦਿੱਤੇ, ਠੰਡ ਦੂਰ ਕਰ ਦਿੱਤੀ। ਸਤਿਗੁਰੂ ਰਾਮਦਾਸ ਮਹਾਰਾਜ ਅੰਤਰਜਾਮੀ ਹਨ, ਪਰ ਫਿਰ ਵੀ ਆਪਣਾ ਆਪ ਛੁਪਾ ਕੇ ਰੱਖਦੇ ਨੇ ਸੱਚੇ ਪਾਤਸ਼ਾਹ। ਉੱਚੀ ਥਾਂ ਤੇ ਖਲੋ ਕੇ ਵੇਖਦੇ ਨੇ ਤੇ ਅੱਗ ਬਲ ਰਹੀ ਹੈ ਸਾਰੇ ਤੰਬੂਆਂ ਅੱਗੇ। ਕਹਿੰਦੇ ਭਾਈ ਕਿਸ ਸਿੱਖ ਨੇ ਸੇਵਾ ਕੀਤੀ? ਕਹਿੰਦੇ ਮਹਾਰਾਜ ਆਦਮ ਜੀ ਹਨ, ਆਦਮ ਜੀ ਇੱਕ, ਉਹਨਾਂ ਨੇ ਇਹ ਸੇਵਾ ਕੀਤੀ ਆ। ਸਤਿਗੁਰਾਂ ਨੇ ਅਗਲੇ ਦਿਨ ਦਰਬਾਰ 'ਚ ਸੱਦ ਲਿਆ, ਕਹਿਣ ਲੱਗੇ ਦੱਸੋ ਕੀ ਇੱਛਾ ਲੈ ਕੇ ਘਰੋਂ ਆਏ ਸੀ ਗੁਰੂ ਘਰ ਸੇਵਾ ਕਰਨ ਲਈ? ਤੇ ਉਹਨਾਂ ਦੀ ਉਮਰ ਬਹੁਤ ਵੱਡੀ ਹੋ ਚੁੱਕੀ ਸੀ, ਸ਼ਰਮ ਆ ਗਏ ਤੇ ਹੁਣ ਵਡੇਰੀ ਉਮਰ 'ਚ ਪੁੱਤਰ ਕਿਹੜੇ ਮੂੰਹ ਨਾ ਮੰਗੀਏ, ਚੁੱਪ ਕਰ ਗਏ। ਸਤਿਗੁਰੂ ਨੇ ਫਿਰ ਵਚਨ ਕੀਤਾ ਤੇ ਬਜ਼ੁਰਗੋ ਕੀ ਇੱਛਾ ਲੈ ਕੇ ਆਏ ਸੀ? ਫਿਰ ਸ਼ਰਮ ਆ ਗਏ। ਵੇਖੋ ਗੁਰੂ ਨਾਨਕ ਸਾਹਿਬ ਦਾ ਘਰ ਜਦੋਂ ਪ੍ਰਸੰਨ ਹੋ ਗਿਆ ਕਿਸੇ ਸਿੱਖ ਤੇ, ਸਤਿਗੁਰੂ ਜੀ ਕਿੱਡੀ ਰਹਿਮਤ ਕਰ ਰਹੇ ਨੇ। ਕਹਿੰਦੇ ਤੀਜਾ ਬਚਨ ਅਸੀਂ ਰਾਖਵਾਂ ਰੱਖ ਲੈਂਦੇ ਹਾਂ, ਤੁਸੀਂ ਮੰਗਦੇ ਨਹੀਂ ਕੁਝ ਵੀ। ਗੁਰੂ ਨਾਨਕ ਦੇਣਾ ਚਾਹੁੰਦਾ, ਕੱਲ ਨੂੰ ਆਪਣੀ ਧਰਮ ਪਤਨੀ ਨੂੰ ਨਾਲ ਲੈ ਕੇ ਆਇਓ, ਕਿਉਂਕਿ ਮਾਈਆਂ ਦੇ ਅੰਦਰ ਪੁੱਤਰਾਂ ਦੀ ਸਧਰ ਬਹੁਤ ਜ਼ਬਰਦਸਤ ਹੁੰਦੀ ਹੈ। ਮਾਈ ਨੂੰ ਨਾਲ ਲੈ ਕੇ ਧਰਮ ਪਤਨੀ ਨੂੰ ਆਏ, ਹਜ਼ੂਰ ਕਹਿਣ ਲੱਗੇ ਮੰਗੋ, ਕਿਸ ਸਿੱਖਾਂ ਨੂੰ ਲੈ ਕੇ ਗੁਰੂ ਘਰ 'ਚ ਆ ਕੇ ਸੇਵਾ ਕੀਤੀ ਤੁਸਾਂ? ਸੰਗਤਾਂ ਪ੍ਰਸੰਨ ਹੋਈਆਂ ਨੇ, ਗੁਰੂ ਨਾਨਕ ਤੁੱਠਾ ਮੰਗੋ। ਕਹਿਣ ਲੱਗੇ ਮਹਾਰਾਜ ਪੁੱਤਰ ਦੀ ਲਾਲਸਾ ਲੈ ਕੇ ਆਏ ਸੀ, ਹੁਣ ਤਾਂ ਪ੍ਰਲੋਕ ਸਵਾਰ ਦਿਓ। ਹਜ਼ੂਰ ਦੇ ਨੇਤਰ ਬੰਦ ਹੋਏ, ਵਾਚਿਆ ਵੇਖਿਆ ਵੀ ਉਹਨਾਂ ਦੇ ਭਾਗਾਂ 'ਚ ਔਲਾਦ ਨਹੀਂ ਲਿਖੀ ਹੋਈ। ਇਤਿਹਾਸ 'ਚ ਵੀ ਲਿਖਿਆ ਇਤਿਹਾਸਕਾਰਾਂ ਵੀ 7 ਜਨਮਾਂ ਤੱਕ ਔਲਾਦ ਨਹੀਂ ਸੀ ਲਿਖੀ। ਹਜ਼ੂਰ ਕਹਿਣਗੇ ਤੁਸਾਂ ਸੇਵਾ ਕੀਤੀ ਆ ਗੁਰੂ ਨਾਨਕ ਦੇ ਘਰ ਵਿੱਚ, ਤੁਹਾਡੇ ਭਾਗਾਂ 'ਚ ਭਾਵੇਂ ਸੰਤਾਨ ਨਹੀਂ ਲਿਖੀ ਹੋਈ, ਅਸੀਂ ਆਪਣੀ ਆਤਮਕ ਅੰਸ਼ ਵਿੱਚੋਂ ਤੁਹਾਨੂੰ ਪੁੱਤਰ ਬਖਸ਼ਾਂਗੇ ਜਨਮ ਤੋਂ ਬ੍ਰਹਮ ਗਿਆਨੀ। ਕਿੱਥੇ ਔਲਾਦ ਹੀ ਨਹੀਂ ਲਿਖੀ ਹੋਈ ਤੇ ਕਿੱਥੇ ਸਤਿਗੁਰੂ ਤੁੱਠਾ ਤੇ ਕਹਿੰਦਾ ਵੀ ਜਨਮ ਤੋਂ ਬ੍ਰਹਮ ਗਿਆਨੀ ਹੋਵੇਗਾ, ਭਗਤੀ ਦਾ ਸਰੂਪ ਹੋਵੇਗਾ, ਭਗਤੀ ਦਾ ਅਵਤਾਰ ਹੋਵੇਗਾ, ਉਹਦਾ ਨਾਂ ਹੀ ਭਾਈ ਭਗਤੂ ਰੱਖ ਦਿੰਦੇ ਆ। ਉਹ ਭਾਈ ਭਗਤੂ ਜੀ ਹੋਏ, ਉਹਨਾਂ ਦੇ ਪੁੱਤਰ ਦੋ ਹੋਏ ਨੇ, ਭਾਈ ਜੀਵਨ ਤੇ ਭਾਈ ਗੌਰਾ ਜੀ। ਉਹਨਾਂ ਦੀ ਸੰਤਾਨ ਵਿੱਚੋਂ ਇੱਕ ਚੋਂ ਹੋਇਆ ਭਾਈ ਦਿਆਲ ਦਾਸ ਗੌਰੇ ਦਾ ਪੁੱਤਰ ਤੇ ਭਾਈ ਜੀਵਨ ਦੇ 4 ਪੁੱਤਰ ਹੋਏ ਨੇ, ਤਖਤ ਮਲ, ਬਖਤ ਮਲ, ਰਾਮ ਚੰਦ ਤੇ ਫਤਿਹ ਚੰਦ। ਇਹ 4 ਪੁੱਤਰ ਹੋਏ ਨੇ। ਇਹਨਾਂ ਚੌਵਾਂ ਨੇ ਦਸ਼ਮੇਸ਼ ਪਾਤਸ਼ਾਹ ਪਾਸੋਂ ਅੰਮ੍ਰਿਤ ਛਕਿਆ ਸੀ। ਇਹਨਾਂ ਦੇ ਫਿਰ 4 ਪਿੰਡ ਬਣੇ ਨੇ ਮਾਲਵੇ ਵਿੱਚ, ਚੱਕ ਤਖਤ ਸਿੰਘ, ਚੱਕ ਬਖਤ ਸਿੰਘ, ਚੱਕ ਰਾਮ ਸਿੰਘ ਤੇ ਚੱਕ ਫਤਿਹ ਸਿੰਘ। ਇੱਕ ਭਾਈ ਫਤਿਹ ਸਿੰਘ ਸ਼ਹੀਦ ਹੋ ਗਿਆ ਸੀ ਬੰਦਾ ਸਿੰਘ ਬਹਾਦਰ ਦੇ ਨਾਲ ਜੰਗਾਂ 'ਚ ਲੜਦਿਆਂ, ਤੇ ਤਿੰਨਾਂ ਦੀ ਸੰਤਾਨ ਵੱਸਦੀ ਆ ਇੱਥੇ ਤੁਹਾਡੇ ਕੈਨੇਡਾ ਦੇ ਵਿੱਚ ਐਬਟਸਫੋਰਡ ਜਿਹੜਾ ਸ਼ਹਿਰ ਹੈ ਵੈਨਕੂਵਰ ਦੇ ਨੇੜੇ, ਉਹਨਾਂ ਦੀ ਵੰਸ਼ ਦੇ ਪਰਿਵਾਰ ਉੱਥੇ ਵੱਸਦੇ ਮੈਨੂੰ ਮਿਲੇ ਨੇ। ਔਰ ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਕਿੱਥੇ ਸੰਤਾਨ ਨਹੀਂ ਲਿਖੀ ਹੋਈ, ਕਿੱਥੇ ਬ੍ਰਹਮ ਗਿਆਨੀ ਸਪੁੱਤਰ ਭਾਈ ਭਗਤੂ ਹੋਇਆ, ਉਹਨੇ ਮਾਲਵੇ ਦੇ ਅਨੇਕਾਂ ਪਿੰਡਾਂ ਦੇ ਲੋਕਾਂ ਦਾ ਉਧਾਰ ਕੀਤਾ, ਸਿੱਖੀ ਨਾਲ ਜੋੜਿਆ, ਅਨੇਕਾਂ ਦਾ ਭਲਾ ਕੀਤਾ, ਬ੍ਰਹਮ ਗਿਆਨੀ ਹੋਇਆ। ਔਰ ਇਸੇ ਤਰ੍ਹਾਂ ਚੱਬੇ ਨਗਰ ਦੀ ਅੰਮ੍ਰਿਤਸਰ ਜ਼ਿਲ੍ਹੇ ਚੱਬਾ ਪਿੰਡ ਹੈ, ਸੁਲੱਖਣੀ ਨਾਂ ਦੀ ਮਾਈ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਸ ਆਈ ਸੀ, ਹਜ਼ੂਰ ਕਹਿੰਦੇ ਮਾਤਾ ਦੱਸ ਕੀ ਇੱਛਾ, ਕਹਿਣ ਲੱਗੀ ਨਾਮ ਹੈ ਸੁਲੱਖਣੀ, ਵੱਸਦੀ ਹਾਂ ਚੱਬੇ, ਬੀਬੀ ਏ ਦਾੜੀ ਏ ਚਿੱਟੀ ਏ ਪੱਗੇ, ਅਫਲ ਜਾਂਦੀ ਨੂੰ ਕੋਈ ਫਲ ਲੱਗੇ। ਹਜ਼ੂਰ ਨੇ 7 ਪੁੱਤਰ ਬਖਸ਼ੇ ਸਨ। ਔਰ ਇਸੇ ਪ੍ਰਕਾਰ ਇੱਕ 10ਵੇਂ ਪਾਤਸ਼ਾਹ ਦੇ ਵਕਤ ਦੀ ਘਟਨਾ ਹੈ, ਭਾਈ ਬੱਗਾ ਸਿੰਘ ਹੋਏ ਨੇ ਹਜ਼ੂਰ ਦੇ ਸਿੱਖ, ਭਾਈ ਬੱਗਾ ਸਿੰਘ, ਤੇ ਉਹ ਆਪਣਾ ਖੂਹ ਚਲਾ ਰਹੇ ਸਨ ਅੰਮ੍ਰਿਤ ਵੇਲੇ, ਗਾਦੀ ਤੇ ਬੈਠੇ ਤੇ ਬੜੇ ਰਹਾ ਦੇ ਨਾਲ ਸੁਖਮਨੀ ਸਾਹਿਬ ਉਚਾਰਦੇ ਸਨ। ਸਲਾਰ ਦੀਨ ਨਾਂ ਦਾ ਕਾਜ਼ੀ ਅੰਮ੍ਰਿਤ ਵੇਲੇ ਸਵੇਰੇ ਨਮਾਜ਼ ਅਦਾ ਕਰਨ ਤੋਂ ਪਹਿਲਾਂ ਕਿਰਿਆ ਸੋਧਣ ਗਿਆ, ਔਰ ਉਹਨੇ ਖੂਹ ਤੋਂ 5 ਇਸ਼ਨਾਨਾ ਕਰਨਾ ਸੀ, ਉਹਨੂੰ ਸਾਜਣਾ ਸੀ। ਜਿਸ ਵਕਤ ਉੱਥੇ ਗਿਆ, ਸੁਖਮਨੀ ਸਾਹਿਬ ਦੀ ਆਵਾਜ਼ ਕੰਨਾਂ 'ਚ ਪਈ, ਰੁੱਖਾਂ ਦੀ ਝੰਗੀ 'ਚ ਖਲੋ ਕੇ ਸੁਖਮਨੀ ਸਾਹਿਬ ਸੁਣਨ ਦਾ ਪ੍ਰੇਮੀ ਬਣ ਗਿਆ। ਰੋਜ਼ਾਨਾ ਹੀ ਜਾਂਦਾ, ਨਮਾਜ਼ ਭੁੱਲ ਗਈ, ਨਮਾਜ਼ ਪੜ੍ਹਨ ਨੂੰ ਹਟ ਗਿਆ, ਚੋਰੀ ਖਲੋ ਕੇ ਸੁਖਮਨੀ ਸਾਹਿਬ ਸੁਣਦਾ। ਇੱਕ ਦਿਨ ਭਾਈ ਬੱਗਾ ਸਿੰਘ ਦੇ ਸਾਹਮਣੇ ਹੋ ਗਿਆ ਸਲਾਰ ਦੀ, ਕਹਿਣ ਲੱਗਾ ਸਿੱਖਾ ਜਿਸ ਗੁਰੂ ਦਾ ਕਲਾਮ ਤੂੰ ਪੜ੍ਹਦਾ ਉਸ ਗੁਰੂ ਦੇ ਦਰਸ਼ਨ ਕਰਾ। ਕਹਿਣ ਲੱਗਾ ਵੇ ਤੇ ਮੇਰੇ ਗੁਰਦੇਵ ਗੁਰੂ ਅਰਜਨ ਸਾਹਿਬ ਦਾ ਉਚਾਰਨ ਕੀਤਾ ਹੈ, ਉਹਨਾਂ ਦੀ ਗੱਦੀ ਦੇ ਵਾਰਸ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅਨੰਦਪੁਰ ਸਾਹਿਬ ਨੇ। ਕਹਿਣ ਲੱਗਾ ਲੈ ਚੱਲ ਮੈਨੂੰ ਉੱਥੇ। ਜਦੋਂ ਪਤਾ ਲੱਗਾ ਇਸਲਾਮ ਦੇ ਲੋਕਾਂ ਨੂੰ, ਉਹਨਾਂ ਨੇ ਉਹਨੂੰ ਮਸੀਤ ਵਿੱਚ ਵੜਨਾ ਬੰਦ ਕਰ ਦਿੱਤਾ, ਇਸਲਾਮ ਵਿੱਚੋਂ ਉਹਨੂੰ ਨਜ਼ਰਅੰਦਾਜ਼ ਕਰਤਾ, ਛੇਕ ਦਿੱਤਾ ਵੀ ਤੂੰ ਸਾਡੇ ਦੀਨ ਭਾਈਆਂ 'ਚ ਨਹੀਂ ਹੁਣ ਮਿਲ ਸਕਦਾ। ਕਹਿਣ ਲੱਗਾ ਕੋਈ ਗੱਲ ਨਹੀਂ, ਜਿਵੇਂ ਅੱਲਾ ਯਾਰ ਖਾਂ ਜੋਗੀ ਜਿਹੜਾ ਹੋਇਆ ਨਾ 20ਵੀਂ ਸਦੀ ਦੇ ਮੁੱਢਲੇ ਦਹਾਕਿਆਂ 'ਚ, ਇਹਨੇ 2 ਨਜ਼ਮਾਂ ਲਿਖੀਆਂ ਸਨ, ਗੰਜੇ ਸ਼ਹੀਦਾਂ ਔਰ ਸ਼ਹੀਦਾਨੇ ਵਫਾ, ਤੇ ਮੁਸਲਮਾਨ ਧਰਮ ਦੇ ਲੋਕਾਂ ਨੇ ਉਹਨੂੰ ਪੰਥ 'ਚੋਂ ਆਪਣੇ ਧਰਮ 'ਚੋਂ ਛੇਕ ਦਿੱਤਾ ਸੀ। ਉਹਨੇ ਫਿਰ ਇਹ ਜਵਾਬ ਦਿੱਤਾ ਸੀ, ਉਹਨੇ ਵੇਖੋ ਇਹੋ ਜਿਹੇ ਬਚਨ ਲਿਖੇ ਨੇ, ਭਾਈ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਵੋ ਕਮ ਹੈ, ਇੱਕ ਆਂਖ ਸੇ ਬੁਲਬੁਲਾ ਕਿਆ ਕੁਲ ਬਹਿਰ ਕੋ ਦੇਖੇ, ਲਹਿਰ ਕੋ ਸਾਹਿਲ ਕੋ ਮੰਝ ਧਾਰ ਕੋ ਜਾਂ ਲਹਿਰ ਕੋ ਦੇਖੇ। ਔਰ ਇਸ ਪ੍ਰਕਾਰ ਹਰ ਰੋਜ਼ ਸ਼ਬ ਰੋਜ਼ ਮੇਰੇ ਹੱਥ ਮੈਂ ਪੁਰਜ਼ੋਰ ਕਲਮ ਹੈ, ਸਤਿਗੁਰ ਕੇ ਲਿਖੂ ਵਸਬ ਕਿਆ ਤਾਬੇ ਰਕਮ ਹੈ। ਔਰ ਇਸ ਪ੍ਰਕਾਰ ਦੇ ਨੇ ਬਚਨ ਬੜੇ ਸੁੰਦਰ ਲਿਖੇ ਨੇ ਦੋਵਾਂ ਨਜ਼ਮਾਂ ਦੇ ਵਿੱਚ, ਵੱਡੇ ਸਾਹਿਬਜ਼ਾਦਿਆਂ ਚਮਕੌਰ ਦੀ ਜੰਗ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ। ਔਰ ਉਹਨੇ ਲਿਖਿਆ ਹਿੰਦ ਮੇ ਬਸ ਏਕ ਹੀ ਤੀਰਥ ਹੈ ਯਾਤਰਾ ਕੇ ਲੀਏ, ਕਟਾਏ ਬਾਪ ਨੇ ਯਹਾਂ ਬੇਟੇ ਖੁਦਾ ਕੇ ਲੀਏ। ਭਾਵ ਚਮਕੌਰ ਸਾਹਿਬ, ਜਿੱਥੇ ਇੱਕ ਪਿਤਾ ਨੇ ਆਪਣੀਆਂ ਅੱਖਾਂ ਦੇ ਤਾਰੇ ਆਪਣੀਆਂ ਅੱਖਾਂ ਸਾਹਮਣੇ ਕਟਵਾਏ ਮੈਦਾਨੇ ਜੰਗ 'ਚ। ਇਸ ਵਾਸਤੇ ਉਹ ਕਹਿਣ ਲੱਗਾ ਜੇ ਮੁਹੰਮਦ ਸਾਹਿਬ ਨੇ ਦਰਵਾਜ਼ੇ ਬੰਦ ਕਰ ਲਏ ਨਾ ਮੇਰੇ ਲਈ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰ ਦੇ 4 ਦਰਵਾਜ਼ੇ ਮੇਰੇ ਲਈ ਖੁੱਲ੍ਹੇ ਹੋਏ ਨੇ, ਮੈਨੂੰ ਤੁਹਾਡੀ ਕੋਈ ਪਰਵਾਹ ਨਹੀਂ, ਮੈਂ ਸੱਚ ਲਿਖਿਆ। ਇਸੇ ਤਰ੍ਹਾਂ ਸਲਾਰ ਦੀਨ ਕਾਜ਼ੀ ਲੋਕਾਂ ਤੋਂ ਬੇਪਰਵਾਹ ਹੋ ਕੇ ਅਨੰਦਪੁਰ ਸਾਹਿਬ ਪਹੁੰਚ ਗਿਆ, ਪਰ ਉਹਨੂੰ ਇੱਕ ਸ਼ੰਕਾ ਫੁਰਿਆ। ਸੰਗਤ ਵਿੱਚ ਜਾ ਕੇ ਖਲੋਤਾ ਹੈ, ਦਸ਼ਮੇਸ਼ ਪਿਤਾ ਨੂੰ ਸੰਗਤਾਂ ਮੱਥੇ ਟੇਕ ਰਹੀਆਂ, ਤੇ ਸਿੱਖ ਖਲੋ ਕੇ ਅਰਦਾਸਾਂ ਕਰਦਾ ਮੇਵੜਾ ਤੇ ਮਹਾਰਾਜ ਇਹ ਫਲਾਨਾ ਸਿੱਖ ਇਹ ਦਾਤ ਮੰਗਦਾ। ਹਜ਼ੂਰ ਉਹਦੀ ਭਾਵਨਾ ਦੇ ਮੁਤਾਬਕ ਬਚਨ ਕਰ ਰਹੇ ਨੇ, ਸਿੱਖਾ ਨਿਹਾਲ ਤੈਨੂੰ ਦਾਤ ਮਿਲ ਜਾਏਗੀ। ਅਗਲਾ ਸਿੱਖ ਫਲਾਨੀ ਦਾਤ ਮਿਲੇਗੀ। ਇਹ ਸਲਾਰ ਦੀਨ ਖਲੋਤਾ ਰਿਹਾ। ਜਿਸ ਵੇਲੇ ਸੰਗਤਾਂ ਭੁਗਤ ਗਈਆਂ, ਦੀਵਾਨ ਦੀ ਸਮਾਪਤੀ ਹੋਈ, ਲੰਗਰ ਵਰਤਣ ਲੱਗ ਪਿਆ, ਸਿੱਖ ਲੰਗਰ ਛਕਣ ਚਲੇ ਗਏ, ਹਜ਼ੂਰ ਨੇ ਸਲਾਰ ਦੀਨ ਕਾਜ਼ੀ ਦੇ ਮਨ ਦਾ ਸ਼ੰਕਾ ਜਾਣ ਕੇ ਆਵਾਜ਼ ਮਾਰੀ ਤੇ ਕਾਜ਼ੀ ਸਾਹਿਬ ਅੱਗੇ ਆ ਜਾਓ। ਜਿਸ ਵੇਲੇ ਅੱਗੇ ਆਏ ਤਾਂ ਹਜ਼ੂਰ ਕਹਿਣ ਲੱਗੇ ਵੀ ਕਾਜ਼ੀ ਸਾਹਿਬ, ਬੜੇ ਹੈਰਾਨੀ ਜੀ ਵਾਲੀ ਅਵਸਥਾ ਵਿੱਚ ਹੋ, ਕੀ ਗੱਲ, ਜੋ ਸ਼ੰਕਾ ਜ਼ਾਹਰ ਕਰੋ। ਤੇ ਉਸ ਵੇਲੇ ਕਾਜ਼ੀ ਸਲਾਰਦੀਨ ਜੀ ਕਹਿਣ ਲੱਗਾ ਵੀ ਮਹਾਰਾਜ, ਸਾਰੇ ਇਸਲਾਮ ਦੇ ਗ੍ਰੰਥਾਂ 'ਚ ਵੀ, ਹਿੰਦੂਆਂ ਦੇ ਗ੍ਰੰਥਾਂ ਵਿੱਚ ਵੀ, ਤੇ ਮਹਾਰਾਜ ਤੁਹਾਡੀ ਬਾਣੀ 'ਚ ਵੀ ਬਚਨ ਮੈਂ ਸੁਣਿਆ ਵੀ ਲੇਖ ਨਾ ਮਿਟਾਈ ਹੇ ਸਖੀ ਜੋ ਲਿਖਿਆ ਕਰਤਾਰ। ਜੋ ਮਨੁੱਖ ਦੇ ਕਰਮਾਂ ਦਾ ਫਲ ਮਿਲਣਾ, ਇਸ ਨੂੰ ਉਹ ਲੇਖ ਲਿਖਿਆ ਗਿਆ। ਮੱਥੇ ਸਭਨਾਂ ਦੇ ਉੱਤੇ ਲੇਖ ਲਿਖੇ ਹੋਏ ਨੇ। ਇੱਕ ਤਾਂ ਜੋਤਿਸ਼ ਵਾਲੇ ਹੱਥਾਂ ਦੀਆਂ ਤਲੀਆਂ ਦੇ ਕਹਿੰਦੇ ਆ ਨਾ, ਇਹ ਬਦਲ ਜਾਂਦੇ ਨੇ, ਪਰ ਜਿਹੜਾ ਮਸਤਕ ਲਿਖੇ ਜਿਹੜਾ ਲੇਖ ਪੁਰਬ ਕਮਾਇਆ ਜੀ, ਇਹਨੂੰ ਕੋਈ ਨਹੀਂ ਬਦਲਾ ਸਕਦਾ। ਔਰ ਉਹਨੇ ਇਹ ਗੱਲ ਕਹੀ ਕਿ ਮਹਾਰਾਜ ਬਾਣੀ 'ਚ ਲਿਖਿਆ ਲੇਖ ਨਾ ਮਿਟੇ ਹੇ ਸਖੀ ਜੋ ਲਿਖਿਆ ਕਰਤਾ, ਜਾਂ ਤਾਂ ਉਹ ਬਚਨ ਸੱਚ ਆ ਤੇ ਜਾਂ ਫਿਰ ਇਹ ਜਿਹੜੇ ਲੋਕ ਮੱਥੇ ਟੇਕ ਟੇਕ ਕੇ ਤੁਹਾਡੇ ਕੋਲੋਂ ਕੁਛ ਮੰਗ ਰਹੇ ਨੇ, ਇਹਨਾਂ ਦਾ ਮੰਗਣਾ ਵੀ ਵਿਅਰਥ ਹੋਇਆ, ਤੁਹਾਡਾ ਵਰਦਾਨ ਦੇਣਾ ਵੀ ਵਿਅਰਥ ਹੋਇਆ। ਜਾਂ ਫਿਰ ਜੇ ਇਹ ਸੱਚਾ ਤੇ ਫਿਰ ਉਹ ਬਾਣੀ ਦਾ ਬਚਨ ਨਹੀਂ ਸੱਚਾ ਹੋ ਸਕਦਾ। ਮਹਾਰਾਜ ਕਹਿਣ ਲੱਗੇ ਦੋਵੇਂ ਸੱਚੇ ਨੇ। ਕਹਿਣ ਲੱਗਾ ਇੱਕ ਦੂਜੇ ਦੇ ਵਿਰੋਧੀ ਬਚਨ ਸੱਚੇ ਕਿਵੇਂ ਹੋ ਜਾਣਗੇ। ਮਹਾਰਾਜ ਦੇ ਕੋਲ ਮੋਹਰ ਪਈ ਸੀ, ਹਜ਼ੂਰ ਨੇ ਮੋਹਰ ਉਹਦੇ ਵੱਲ ਨੂੰ ਕੀਤੀ ਆ, ਪੜ੍ਹੋ ਹਾਂ ਕਾਜ਼ੀ ਸਾਹਿਬ ਕੀ ਲਿਖਿਆ ਇਹਦੇ ਤੇ। ਮੋਹਰ ਦੇ ਅੱਖਰ ਪੁੱਠੇ ਹੁੰਦੇ ਨੇ, ਪੜ੍ਹੇ ਨਾ ਗਏ, ਭਾਵੇਂ ਫਾਰਸੀ ਭਾਸ਼ਾ ਵਿੱਚ ਲਿਖੇ ਹੋਏ ਸਨ, ਪੜ੍ਹੇ ਨਾ ਗਏ। ਹਜ਼ੂਰ ਨੇ ਸ਼ਾਹੀ ਨਾਲ ਲਬੇੜ ਕੇ ਕਾਗਜ਼ ਤੇ ਮੋਹਰ ਲਾਈ। ਕਹਿਣਗੇ ਕਾਜ਼ੀ ਸਾਹਿਬ ਹੁਣ ਪੜ੍ਹੋ। ਉਹਨੇ ਪੜ੍ਹ ਦਿੱਤਾ ਵੀ ਦੇ ਗੋ ਤੇ ਗੋ ਫਤਿਹ ਨੁਸਰਤ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਪੜ੍ਹ ਦਿੱਤਾ। ਮਹਾਰਾਜ ਕਹਿਣ ਲੱਗੇ ਠੀਕ, ਇਸੇ ਤਰ੍ਹਾਂ ਕਰਮਾਂ ਦਾ ਹਿਸਾਬ ਕਿਤਾਬ ਲੇਖ ਬਣ ਕੇ ਇਹਨਾਂ ਦੇ ਮਸਤਕ ਤੇ ਲਿਖਿਆ ਹੋਇਆ ਜ਼ਰੂਰ ਹੈ, ਪਰ ਅਸੀਂ ਆਪਣੀ ਮਰਜ਼ੀ ਨਾਲ ਜਾਂ ਕਰਮਾਂ ਦੇ ਬੱਧਿਆ ਹੋਇਆ ਸਰੀਰ ਨਹੀਂ ਧਾਰਿਆ। ਗੁਰੂ ਨਾਨਕ ਸਾਹਿਬ ਕਰਮਾਂ ਦੇ ਬੱਧੇ ਹੋਏ ਨਹੀਂ ਆਏ, ਜਾਂ ਆਪਣੀ ਮਰਜ਼ੀ ਨਾਲ ਨਹੀਂ ਆਏ, ਆਪਣੀ ਇੱਛਾ ਦੇ ਮੁਤਾਬਕ ਨਹੀਂ ਆਏ, ਅਕਾਲ ਪੁਰਖ ਦੇ ਭੇਜੇ ਹੋਇਆ ਆ। ਔਰ ਉਸ ਅਕਾਲ ਪੁਰਖ ਨੂੰ ਮੱਥਾ ਟਿਕਦਾ, ਇਹ ਸਰੀਰ ਨੂੰ ਮੱਥਾ ਨਹੀਂ ਟਿਕ ਰਿਹਾ। ਇਹ ਜਦੋਂ ਆਪਣੇ ਅੰਦਰ ਭਾਵਨਾ ਪੈਦਾ ਕਰਕੇ ਸ਼ਰਧਾ ਨਾਲ ਲੋਕ ਆ ਕੇ ਨਤਮਸਤਕ ਹੁੰਦੇ ਨੇ, ਮੱਥੇ ਟੇਕਦੇ ਹਨ, ਤਾਂ ਇਹਨਾਂ ਦੀ ਭਾਵਨਾ ਕਰਕੇ ਅਕਾਲ ਪੁਰਖ ਟੁੱਟਦਾ। ਜੋ ਉਹਦੀ ਦੁਰਗਾਹ ਤੋਂ ਬਖਸ਼ਿਸ਼ ਆਉਂਦੀ ਹੈ ਸਾਡੇ ਮੁੱਖ ਰਾਹੀਂ ਆਉਂਦੀ ਹੈ। ਜੋ ਬਖਸ਼ਾਂ ਸੰਸਾਰ ਤੇ ਹੁੰਦੀਆਂ ਹਨ, ਸਾਧੂਆਂ ਸੰਤਾਂ ਦੇ ਮੁੱਖ ਰਾਹੀਂ ਵੀ ਹੁੰਦੀਆਂ, ਤਾਂ ਇਹ ਅਕਾਲ ਪੁਰਖ ਵੱਲੋਂ ਹੀ ਹੁੰਦੀਆਂ ਨੇ। ਮੈਨੂੰ ਇੱਕ ਮਹਾਤਮਾ ਮਿਲੇ, ਮੈਂ ਉਹਨਾਂ ਨੂੰ ਇੱਕ ਬੇਨਤੀ ਕੀਤੀ ਜੀ ਕਿਰਪਾ ਕਰੋ, ਤਾਂ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਵੀ ਮੇਰਾ ਬਚਨ ਚੇਤੇ ਰੱਖੀ ਸਿੰਘਾ, ਕੋਈ ਕਿਸੇ ਨੂੰ ਕੁਝ ਨਹੀਂ ਦੇ ਸਕਦਾ, ਜੋ ਕੁਝ ਮਿਲਦਾ ਅਕਾਲ ਪੁਰਖ ਵੱਲੋਂ ਹੀ ਮਿਲਦਾ, ਭਾਵੇਂ ਕਿਸੇ ਦੇ ਰਾਹੀਂ ਮਿਲ ਜਾਏ, ਜਦੋਂ ਵੀ ਕੁਛ ਮਿਲੇਗਾ ਤੁਹਾਡੀ ਭਾਵਨਾ ਨੂੰ ਮਿਲੇਗਾ, ਤੇ ਮਿਲੇਗਾ ਅਕਾਲ ਪੁਰਖ ਵੱਲੋਂ ਹੀ। ਇਸ ਵਾਸਤੇ ਇਹ ਕਰਮ ਐਸਾ ਹੈ, ਨਾਮ ਜਪਣਾ, ਸੇਵਾ ਕਰਨੀ, ਜਿਸ ਦੇ ਨਾਲ ਗੁਰੂ ਪਰਮੇਸ਼ਰ ਪ੍ਰਸੰਨ ਹੋ ਜਾਏ, ਬਖਸ਼ਿਸ਼ ਦੇ ਘਰ ਵਿੱਚ ਆ ਜਾਏ, ਤਾਂ ਜਿਹਨੇ ਕਰਮਾਂ ਦਾ ਫਲ ਭੁਗਤਾਉਣਾ ਉਹ ਸਾਡੇ ਕਰਮਾਂ ਤੋਂ ਵੱਧ ਕੇ ਵੀ ਕੁਛ ਦੇ ਸਕਦਾ, ਕਰਮਾਂ ਤੋਂ ਵੱਧ ਕੇ ਵੀ ਦੇਵੇਗਾ, ਪਰ ਇਸ ਰਸਤੇ ਤੇ ਚੱਲਾਂਗੇ ਤਾਂ ਹੀ ਗੱਲ ਬਣੇਗੀ ਨਾ। ਇਸ ਵਾਸਤੇ ਹਜ਼ੂਰ ਕਹਿੰਦੇ ਨੇ ਸਭਨਾ ਕਾ ਦਾਤਾ ਕਰਮ ਵਿਦਾਤਾ। ਕਰਮ ਜੇ ਫਾਰਸੀ ਭਾਸ਼ਾ ਦਾ ਸ਼ਬਦ ਹੋਵੇ ਤਾਂ ਉਹਦਾ ਅਰਥ ਹੁੰਦਾ ਬਖਸ਼ਿਸ਼, ਜੇ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਤਾਂ ਉਹਦਾ ਅਰਥ ਹੈ ਜੋ ਕੀਤੇ ਹੋਏ ਨੇ ਕਰਮ, ਉਹਨਾਂ ਕਰਮਾਂ ਦੇ ਮੁਤਾਬਕ ਫਲਬਰ ਦਾਤਾ ਹੋ ਕੇ ਸਾਰੇ ਜੀਆਂ ਨੂੰ ਫਲ ਭੁਗਤਾ ਰਿਹਾ। ਕਈ ਵਾਰੀ ਅਸੀਂ ਵਾਹਿਗੁਰੂ ਨਾਲ ਨਾਰਾਜ਼ ਹੋ ਜਾਂਦੇ ਹਾਂ ਵੀ ਅਸੀਂ ਇਹ ਦਾਤਾਂ ਮੰਗਦੇ ਹਾਂ ਸਾਨੂੰ ਨਹੀਂ ਦਿੰਦਾ, ਫਲਾਨਾ ਸੀ ਉਹ ਇੱਦਾਂ ਦਾ ਸੀ, ਭੈੜੇ ਸੁਭਾਅ ਦਾ ਸੀ, ਉਹਨੂੰ ਮਿਲ ਗਈ ਦਾਤ ਸਾਨੂੰ ਨਹੀਂ ਮਿਲੀ। ਇਹ ਗੁਰੂ ਕੇ ਪਿਆਰੇ ਉਹ ਸਤਿਗੁਰੂ ਜੀ ਸਾਡੇ ਨਾਲ ਉਹ ਸਿਆਣੇ ਨੇ, ਖਬਰੇ ਜਿਹੜੀ ਦਾਤ ਅਸੀਂ ਮੰਗਦੇ ਹਾਂ ਜੇ ਮਿਲ ਜਾਏ ਤੇ ਸਾਡਾ ਨੁਕਸਾਨ ਹੋਏ, ਦੁਨਿਆਵੀ ਪਦਾਰਥ ਮੰਗੀ ਜਾਂਦੇ ਹਾਂ ਜੇ ਬਹੁਤੇ ਸਾਡੇ ਕੋਲ ਆ ਜਾਣ ਤਾਂ ਇਹਨਾਂ ਸਾਡਾ ਮਨ ਵਿਗਾੜ ਦੇਣ, ਇਹ ਖੋਪਰਾ ਸਾਡਾ ਵਿਗੜ ਜਾਂਦਾ ਨਾ ਬਹੁਤੀਆਂ ਦਾਤਾਂ ਪ੍ਰਾਪਤ ਕਰਕੇ, ਫਿਰ ਰੱਬ ਦੀ ਬੰਦਗੀ ਤੋਂ ਮੁਨੱਕਰ ਹੋ ਜਾਂਦਾ, ਇਹ ਫਿਰ ਸਿਮਰਨ ਨਹੀਂ ਕਰਦਾ। ਇਸ ਵਾਸਤੇ ਜੋ ਕੁਝ ਸਤਿਗੁਰੂ ਜੀ ਪਰਮੇਸ਼ਰ ਜੀ ਦੇਣ, ਜਿਹਨੇ ਭਗਤੀ ਦੇ ਰਸਤੇ ਤੇ ਚੱਲਣਾ ਉਹਦੇ ਵਾਸਤੇ ਜ਼ਰੂਰੀ ਹੈ ਕਿ ਸੰਤੋਖ ਪੈਦਾ ਕਰੇ। ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਨਾਮ ਜਪਣ ਦਾ ਫਲ ਹੀ ਇਹ ਹੈ। ਕੇਵਲ ਦਾਤਾਂ ਵਾਸਤੇ ਨਹੀਂ ਨਾਮ ਜਪਣਾ ਚਾਹੀਦਾ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦਾ ਭਰਾ ਕਹਿਣ ਲੱਗਾ ਵੀ ਭਾਈ ਜਰਨੈਲ ਸਿੰਘ, ਜਪਜੀ ਸਾਹਿਬ ਦਾ ਪਾਠ ਕਰਨ ਦੇ ਨਾਲ ਕੀ ਮਿਲਦਾ? ਤੇ ਉਹ ਹੱਸ ਕੇ ਕਹਿਣ ਲੱਗੇ ਵੀ ਜੇ ਸਤਿਗੁਰੂ ਪ੍ਰਸੰਨ ਹੋ ਜਾਣ ਨਾ ਤਾਂ ਜਿਵੇਂ ਭਾਈ ਗੋਪਾਲੇ ਨੂੰ ਗੁਰਗੱਦੀ ਦੇਣ ਲੱਗੇ ਸੀ ਸ੍ਰੀ ਹਰਗੋਬਿੰਦਪੁਰ ਨਗਰ ਵਿੱਚ, ਇਸ ਤਰ੍ਹਾਂ ਗੁਰਗੱਦੀ ਵੀ ਬਖਸ਼ ਸਕਦੇ ਨੇ, ਬਹੁਤ ਵੱਡੀ ਵਡਿਆਈ ਦੇ ਸਕਦੇ ਨੇ। ਕਹਿਣ ਲੱਗਾ ਨਹੀਂ ਇਹਦੂ ਵੱਧ, ਤੇ ਉਹ ਸੰਤ ਕਹਿੰਦੇ ਵੀ ਇਹਦੂ ਵੱਧ ਤਾਂ ਫਿਰ ਨਰਕ ਵਾ, ਗੁਰਗੱਦੀ ਤਾਂ ਦਹਾ ਵੀ ਕੋਈ ਨਹੀਂ। ਕਹਿਣ ਲੱਗਾ ਨਹੀਂ ਮੇਰਾ ਮਤਲਬ ਦੁਨਿਆਵੀ ਚੀਜ਼ਾਂ। ਤਾਂ ਸੰਤ ਕਹਿੰਦੇ ਵੀ ਹਾਂ ਜੋ ਇੱਛਾ ਹੋਏ ਦੁਨਿਆਵੀ ਪਦਾਰਥਾਂ ਦੀ ਤਾਂ ਕੋਈ ਵੱਡੀ ਗੱਲ ਹੀ ਨਹੀਂ, ਭਾਵਨਾ ਚਾਹੀਦੀ, ਭਾਵਨਾ ਨਾਲ ਬਾਣੀ ਪੜ੍ਹੋ ਤਾਂ ਫਲ ਮਿਲੇਗਾ। ਘਰ ਚਲਿਆ ਗਿਆ, ਜਪਜੀਤ ਸਾਹਿਬ ਦਾ ਕੇਵਲ ਇੱਕ ਪਾਠ ਕੀਤਾ ਤੇ ਫਿਰ ਆ ਗਿਆ ਅਗਲੇ ਦਿਨ। ਕਹਿਣ ਲੱਗਾ ਵੀ ਮੈਂ ਜੋ ਮੰਗਿਆ ਮੈਨੂੰ ਮਿਲਿਆ ਨਹੀਂ। ਕਹਿਣ ਲੱਗੇ ਜਿਸ ਵੇਲੇ ਤੁਸੀਂ ਜਪਜੀਤ ਸਾਹਿਬ ਆਰੰਭ ਕੀਤਾ, ਜੇ ਮੂਲ ਮੰਤਰ ਪੜ੍ਹਿਆ ਸੀ ਤੇ ਤੇਰਾ ਧਿਆਨ ਪੈ ਗਿਆ ਵੀ ਛੇਤੀ ਨਾਲ ਡਿਊਟੀ ਤੇ ਜਾਣਾ, ਲੇਟ ਨਾ ਹੋ ਜਾ, ਘਰ ਵਾਲੀ ਨੂੰ ਆਵਾਜ਼ ਮਾਰੀ ਵੀ ਪਰੌਂਠੇ ਪਕਾ ਦੇ ਫਟਾਫਟ, ਜਪਜੀਤ ਸਾਹਿਬ ਛੱਡਤਾ ਵਿੱਚ, ਫਿਰ ਅਗਲੀ ਪੌੜੀ ਸ਼ੁਰੂ ਕੀਤੀ, ਫਿਰ ਤੇਰੇ ਮਨ 'ਚ ਇੱਛਾ ਜਾਗੀ ਵੀ ਮੇਰੇ ਮੁੰਡੇ ਨੂੰ ਨੌਕਰੀ ਵੱਡੀ ਸਾਰੀ ਮਿਲ ਜਾਏ, ਫਿਰ ਅਗਲੀ ਇੱਛਾ ਜਾਗ ਪਈ ਵੀ ਜ਼ਮੀਨ ਵੀ ਖੁੱਲ੍ਹੀ ਹੋਵੇ ਮੁੰਡੇ ਵਾਸਤੇ, ਚੌਥੀ ਇੱਛਾ ਫਿਰ ਜਾਗ ਪਈ ਵੀ ਮੇਰੀ ਆਪਣੀ ਅਹੁਦੇ ਤੋਂ ਤਰੱਕੀ ਹੋ ਜਾਏ। ਇਹ ਇੱਛਾ ਵਿੱਚ ਹੀ ਮਨ ਘੁੰਮਦਾ ਰਿਹਾ, ਜਪਜੀਤ ਸਾਹਿਬ 'ਤੇ ਮਨ ਲੱਗਾ ਹੀ ਨਹੀਂ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਵੇਲੇ ਦੌਲਤ ਖਾਂ ਪਠਾਣ ਦੇ ਬੇਨਤੀ ਕਰਨ ਤੋਂ ਕਿ ਮਹਾਰਾਜ ਤੁਸੀਂ ਵਿਤਕਰਾ ਕੋਈ ਨਹੀਂ ਕਰਦੇ ਤਾਂ ਚਲੋ ਮੇਰੇ ਨਾਲ ਨਮਾਜ਼ ਪੜ੍ਹੀਏ ਮਸੀਤ ਵਿੱਚ, ਮਹਾਰਾਜ ਕਹਿੰਦੇ ਜੇ ਸੱਚੀ ਪੜ੍ਹੀ ਤਾਂ ਨਮਾਜ਼ 'ਚ ਸ਼ਾਮਿਲ ਹੋਵਾਂਗੇ, ਜੇ ਸੱਚੀ ਨਮਾਜ਼ ਨਾ ਹੋਈ ਤਾਂ ਅਸੀਂ ਨਹੀਂ ਸ਼ਾਮਿਲ ਹੋਣਾ। ਉਹ ਨਮਾਜ਼ ਪੜ੍ਹਦੇ ਆ, ਉੱਠਦੇ ਆ, ਹੱਥ ਅੱਡਦੇ ਨੇ, ਮੱਥੇ ਟੇਕਦੇ ਨੇ, ਮਹਾਰਾਜ ਖਲੋਤਰੇ। ਕਹਿਣ ਲੱਗੇ ਨਮਾਜ਼ ਕਿਉਂ ਨਹੀਂ ਪੜ੍ਹਦੇ, ਤੁਸੀਂ ਮੇਰੇ ਨਾਲ ਰਲ ਕੇ ਨਮਾਜ਼ ਨਹੀਂ ਪੜ੍ਹੀ, ਬਚਨ ਨਹੀਂ ਆਪਣਾ ਪੂਰਾ ਕੀਤਾ। ਮਹਾਰਾਜ ਕਹਿੰਦੇ ਮੱਥਾ ਠੁੱਕੇ ਜਿਮੀ ਪਰ ਮਨ ਉੱਡੇ ਅਸਮਾਨ, ਘੋੜੇ ਕੰਧਾਰ ਖਰੀਦਦਾ ਦੌਲਤ ਖਾਨ ਪਠਾਣ। ਮਹਾਰਾਜ ਕਹਿੰਦੇ ਮਨ ਤਾਂ ਕਾਬਲ ਕੰਧਾਰ ਪਹੁੰਚਾ ਹੋਇਆ ਘੋੜੇ ਖਰੀਦਦਾ ਫਿਰਦਾ, ਤੇ ਨਮਾਜ਼ ਕਿੰਨੇ ਪੜ੍ਹੀ? ਇਸ ਕੰਧ ਨੇ, ਸਰੀਰ ਨੇ, ਮਨ ਹੀ ਜਦੋਂ ਤੱਕ ਨਮਾਜ਼ ਪੜ੍ਹਦਾ ਉਦੋਂ ਤੱਕ ਪੂਰੀ ਗੱਲ ਨਹੀਂ ਬਣਦੀ। ਨਾਮ ਜਪਣ ਦਾ ਫਲ ਹੈ, ਬਾਣੀ ਪੜ੍ਹੀ ਜਾਣ ਦਾ ਫਲ ਹੈ ਵੀ ਕਦੇ ਤਾਂ ਕਦੇ ਮਨ ਰੁਕਦਾ ਨਾ, ਉਦੋਂ ਹੀ ਬੇੜਾ ਪਾਰ ਹੋ ਜਾਣਾ। ਇਸ ਵਾਸਤੇ ਪੜ੍ਹੀ ਚੱਲੋ ਤੇ ਮਨ ਦੀ ਮੈਲ ਉੱਤਰ ਜਾਏ, ਜਦੋਂ ਮਨ ਟਿਕਿਆ ਉਦੋਂ ਗੱਲ ਬਣਨੀ ਹੈ। ਇਸ ਵਾਸਤੇ ਮਨ ਨੂੰ ਟਿਕਾਉਣ ਦਾ ਸਾਧਨ ਵੀ ਇਹੋ ਹੀ ਹੈ, ਕਥਾ ਕੀਰਤਨ, ਹੋਰ ਕੋਈ ਨਹੀਂ। ਇਸ ਰਸਤੇ ਦੇ ਚੱਲੀ ਚੱਲੀਏ, ਇਹ ਕਰਮ ਸਭ ਤੋਂ ਉੱਚਾ, ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਜੇ ਇਹ ਕਰਮ ਕਰਾਂਗੇ ਤਾਂ ਇਹਦਾ ਫਲ ਸਾਰਿਆਂ ਕਰਮਾਂ ਤੋਂ ਵੱਡਾ। ਇਸ ਵਾਸਤੇ ਪਰਮੇਸ਼ਰ ਪ੍ਰਭ ਘਾਲਿਆ ਕਿਸੇ ਕਾ ਕਿ ਤਿਲ ਨਾ ਗਵਾਈ, ਉਹ ਕਰਮ ਫਲ ਵਰਦਾਤਾ, ਕਰਮਾਂ ਦੇ ਅਨੁਸਾਰ ਫਲ ਸਭ ਨੂੰ ਭੁਗਤਾਉਂਦਾ। ਇੱਕ ਤਿਲ ਨਹੀਂ ਭੰਨਾ ਘਾਲ ਹੈ, ਸਾਡੀ ਘਾਲ ਕਮਾਈ ਨੂੰ ਇੱਕ ਤਿਲ ਮਾਤਰ ਵੀ ਮਹਾਰਾਜ ਭੰਨਦੇ ਨਹੀਂ, ਪਰ ਜਿਹੋ ਜੀ ਭਾਵਨਾ ਵੈਸਾ ਫਲ। ਹੋਈਆਂ ਗਲਤੀਆਂ ਸਤਿਗੁਰੂ ਜੀ ਤੇ ਆਪ ਸੰਗਤ ਨੇ ਖਿਮਾ ਕਰਨੀ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।